तनुवाके गुरु साहिब जियो प्रभ दातो दातार परयो जाचक इक शरणा मिले दान संतरे जेहें लग भव जल तरना बिनत करो अरदास सुनो जे ठाकुर पावे देहो दर्श मन चाओ भगत ए मन ठहरावे बलयो चराग अंधियार मह सब कल उदरी एक नाम धर्म प्रगट सकल हर भवन मह जन नानक गुर पार ब्रह्म अमै दृष्ट शुभ करै हरै अग पाप सकल मल काम क्रोध अर लोभ मोह वश करै सबै बल सदा सुख मन वसै दुख संसार खोवै गुर नव निद दरियाओ जन्म खम कालख तोवै सुकहो टल गुर सेविय अहनिस सहज सुभाए दर्शन परसे गुरु कै जन्म मरण दुख जाए गुर अमर दास परसिय पोहम पातक विनाशें गुर अमर दास परसियें सिद्ध साधक आसासें गुर अमर दास परसियें ध्यान लहियें पौ मुकै गुर अमर दास परसियें अपौ लभै गौ चुकै इक बिन दुगण जौ तो रहै जास मंत्र मानव लहै जाल पा पदार्थ इतड़े गुर अमरदास डिठे मिले हम अवगुण परे एक गुण नाही अमृत छाड बिखै बिख खाय माया मोह परम पै भूले सुत दारास्यों प्रीत लगाय एक उत्तम पंत सुनियो गुर संगत तेहे मिलंत जम तारास मिटाय एक अरदास पाठ कीरत की गुर रामदास राखो शरणाय एक अरदास पाठ कीरत की गुर रामदास राखो शरणाय
सतनाम श्री वाहे गुरु साहिब जेयो नरक न डिठड़या सिमरत नारायण जय जय धर्म करे दूत पय पलायण नरक न डिठड़या सिमरत नारायण जय जय धर्म करे दूत पय पलायण धर्म धीरज सहज सुखिए, साध संगत हर पजे। कर अनुग्रह राख लेने, मोह ममता सब तजे। गह कंठ लाए गुर मिलाए, गोविंद जापत अघायण। बिनवंत नानक सिमर स्वामी, सगल आस पुजायण। गह कंठ लाए गुर मिलाए, गोविंद जापत अघायण। बिनवंत नानक सिमर स्वामी, सगल आस पुजायण। वाहे गुरु जी का खालसा, वाहे गुरु जी के फतेह।
सतनाम धन्नवाद हे गुरु साहिब जीओ, जेता जियो पिंड सब तेरा, तू अंतर जामी पुरख भगवान। दासन दास कह जन नानक, जे हा तू कराहे ते हा हौ करी वख्यान। परम सन्मान योग तखत सचखंड श्री हजूर साहिब विखे सतगुरु गुरु ग्रंथ साहिब महाराज जी दे पावन पवित्र हजूरी अंदर धन श्री गुरु ग्रंथ साहिब महाराज जी दा गुरदा गुरता गद्दी दिवस और दशमेश सतगुरु धन श्री गुरु गोबिंद सिंह साहिब सच्चे पातशाह जी महाराज हजूर दा ज्योति जोत दिवस, सचखंड प्याना दिवस मनान वास्ते आप हजूर दे पावन पवित्र दरबार दी हाजरी भर रहे हो। इस पवित्र तख्त दी मर्यादा अनुसार हजूर दी इलाही गुरबाणी दा कीर्तन अरदास सतगुरां दे हुक्म आप जी ने सरवण कीते, जो लड़ीवार हजूर दे अमृत बचना दी विचार चल रही है, उस पवित्र शब्द दा पाठ आप जी ने सरवण कीता है। साध संगत आप जी बख्शो आशीष। धन धन सतगुरु गुरु गोबिंद सिंह महाराज जिन्हां दा ज्योति जोत दिवस मनाया जा रहा है, हजूर आप अपने शब्द दी कला वरतान ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਤਿਗੁਰੂ ਤਰਸ ਕਰਕੇ ਵਿਚਾਰ ਕਰਾ ਲਵੋ, ਸਾਧ ਸੰਗਤ ਬਖਸ਼ੋ ਆਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ,
ਸਤਨਾਮ ਸ੍ਰੀ ਵਾਹੇ ਗੁਰੂ ਜੀ, ਨਰਕ ਨਾ ਡਿਠੜਿਆ ਸਿਮਰਤ ਨਾਰਾਇਣ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਅੱਜ ਇਸ ਅੰਮ੍ਰਿਤ ਪਦੇ ਦੀ ਪ੍ਰਾਰੰਭਤਾ ਵਿੱਚ ਬਖਸ਼ਿਸ਼ ਕਰਦੇ ਨੇ, ਨਰਕ ਨਾ ਡੀਠੜਿਆ ਸਿਮਰਤ ਨਾਰਾਇਣ। ਜਿਨ੍ਹਾਂ ਮਨੁੱਖਾਂ ਨੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ ਕੀਤਾ ਹੈ, ਉਹਨਾਂ ਨੂੰ ਕਦੀ ਨਰਕ ਨਹੀਂ ਦੇਖਣੇ ਪੈਂਦੇ। ਜਿਹੜੇ ਪਰਮਾਤਮਾ ਦੀ ਭਗਤੀ ਵਿੱਚ ਓਤ ਪੋਤ ਨੇ, ਨਰਕ ਨਾ ਡਿਠੜਿਆ, ਡਿਠੜਿਆ ਦਾ ਅਰਥ ਹੈ ਦੇਖਣਾ, ਨਾ ਡਿਠੜਿਆ, ਉਹਨਾਂ ਨੂੰ ਨਰਕ ਨਹੀਂ ਦੇਖਣਾ ਪੈਂਦਾ, ਉਹ ਦੋਜ਼ਖ ਵਿੱਚ ਨਹੀਂ ਜਾਂਦੇ, ਉਹ ਨਰਕ ਦੀ ਅੱਗ ਵੀ ਸਰ ਨਹੀਂ ਸੜਦੇ, ਕਿਉਂਕਿ ਉਹਨਾਂ ਨੇ ਸਿਮਰਤ ਨਾਰਾਇਣ ਪਰਿਪੂਰਨ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਹੈ।
ਜੈ ਜੈ ਧਰਮ ਕਰੇ ਦੂਤ ਪਏ ਪਲਾਇਣ,
ਜੈ ਜੈ ਧਰਮ ਕਰੇ ਦੂਤ ਪਏ ਪਲਾਇਣ। ਇੱਥੇ ਧਰਮ ਦਾ ਅਰਥ ਹੈ ਧਰਮ ਰਾਜਾ। ਪਰਮਾਤਮਾ ਦੀ ਭਗਤੀ ਕਰਨ ਵਾਲਾ ਜਦੋਂ ਤੁਰਦਾ ਹੈ ਤੇ ਧਰਮ ਰਾਜ ਵੀ ਉਹਨੂੰ ਝੋਕੇ ਨਮਸਕਾਰਾਂ ਕਰਕੇ ਉਸ ਦੀ ਜੈ ਜੈਕਾਰ ਕਰਦਾ ਹੈ। ਸਿਮਰਨ ਕਰਨ ਵਾਲੇ ਨੂੰ ਦੇਖ ਕੇ ਜਮਦੂਤ ਪਲਾਇਣ ਦਾ ਅਰਥ ਹੈ ਦੂਰ ਚਲੇ ਜਾਂਦੇ ਨੇ, ਨੇੜੇ ਨਹੀਂ ਆਉਂਦੇ। ਜਿਸ ਕੋਲ ਪਰਮਾਤਮਾ ਦੀ ਭਗਤੀ ਸਿਮਰਨ ਇਬਾਦਤ ਹੈ, ਨਾ ਤਾਂ ਉਹ ਕਦੀ ਨਰਕ ਵਾਲੇ ਪਾਸੇ ਜਾਂਦਾ। ਧਰਮ ਰਾਜ ਉਹਦੇ ਚਰਨਾਂ ਦੇ ਸਾਹਮਣੇ ਆਪਣਾ ਮੱਥਾ ਟੇਕ ਦਿੰਦਾ ਹੈ, ਤੇ ਜਿਹੜੇ ਜਮਦੂਤ ਸਾਰੇ ਸੰਸਾਰ ਨੂੰ ਦੁੱਖ ਦਿੰਦੇ ਨੇ, ਬੰਦਗੀ ਕਰਨ ਵਾਲੇ ਦੇ ਨੇੜੇ ਜਮਦੂਤ ਵੀ ਕਦੇ ਨਹੀਂ ਆਉਂਦੇ। ਪਹਿਲੀਆਂ ਇਹਨਾਂ ਅੰਮ੍ਰਿਤ ਦੋ ਤੁਕਾਂ ਦੇ ਅਧੀਨ ਥੋੜੀ ਜਿਹੀ ਅਸੀਂ ਵਿਸਤਾਰ ਸਹਿਤ ਵਿਆਖਿਆ ਕਰ ਸਕੀ। ਕੱਲ ਵੀ ਇੱਕ ਅਰਜ਼ ਕੀਤੀ ਸੀ ਕਿ ਪਾਪ ਔਰ ਪੁੰਨ ਇਹ ਸਾਡੀ ਜ਼ਿੰਦਗੀ ਦੇ ਵਿੱਚ ਵਾਪਰਦੇ ਨੇ, ਇਹ ਦੋਨੋਂ ਚੀਜ਼ਾਂ ਹਨ। ਅੱਜ ਕੈ ਕਈ ਵਾਰੀ ਇਹ ਸਵਾਲ ਉੱਠਦਾ ਹੈ ਕਿ ਧਰਮ ਰਾਜ, ਜਮਦੂਤ, ਨਰਕ, ਲੇਖਾ, ਅਮਲਾਂ ਦਾ ਹਿਸਾਬ, ਕਰਮਾਂ ਦਾ ਹਿਸਾਬ, ਜਾਂ ਜੀਵ ਦੇ ਕੀਤੇ ਹੋਏ ਕਰਮਾਂ ਅਨੁਸਾਰ ਕੋਈ ਸਜ਼ਾ ਹੈ ਜਾਂ ਕੇਵਲ ਇਹ ਸ਼ਬਦ ਨੇ? ਨਹੀਂ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਚੀਜ਼ ਨੂੰ ਸਵੀਕਾਰ ਕੀਤਾ ਹੈ। ਜੀਵ ਦੇ ਕਰਮਾਂ ਦੇ ਲੇਖੇ ਵੀ ਨੇ, ਨਰਕ ਵੀ ਹੈ, ਧਰਮ ਰਾਜ ਵੀ ਹੈ, ਜਮਦੂਤ ਵੀ ਹੈ। ਸਭ ਕੁਝ ਹੋਣ ਦੇ ਬਾਵਜੂਦ ਜਿਸ ਕੋਲ ਪਰਮਾਤਮਾ ਦੀ ਭਗਤੀ ਹੈ ਉਸ ਵਾਸਤੇ ਕੁਛ ਵੀ ਨਹੀਂ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਆਸਾ ਕੀ ਵਾਰ ਵਿੱਚੋਂ ਦੋ ਕੁ ਪੌੜੀਆਂ ਆਪਾਂ ਵਿਚਾਰ ਲੈਂਦੇ ਹਾਂ, ਤੇ ਹਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਲਗੀਧਰ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਦੇਖੋ। ਸਤਿਗੁਰੂ ਦਾ ਇੱਕ ਬਚਨ ਕਹਿ, ਨਾਨਕ ਜੀ ਉਪਾਇ ਕਹਿ ਲਿਖ ਨਾਵੇਂ ਧਰਮ ਬਹਾਲਿਆ। ਉੱਥੇ ਵੀ ਧਰਮ ਦਾ ਅਰਥ ਹੈ ਧਰਮ ਰਾਜ। ਕਹਿੰਦੇ ਨੇ ਉਸ ਪਰਿਪੂਰਨ ਪਰਮਾਤਮਾ ਨੇ ਜੀਵ ਨੂੰ ਪੈਦਾ ਕੀਤਾ, ਇਹਦੇ ਲੇਖੇ ਜੋਖੇ ਲਈ, ਇਹਦੇ ਕਰਮਾਂ ਦੇ ਹਿਸਾਬ ਕਿਤਾਬ ਲਈ, ਇਹਦੇ ਪਾਪ ਤੇ ਪੁੰਨ ਲਈ ਪਰਮਾਤਮਾ ਨੇ ਧਰਮ ਰਾਜ ਨੂੰ ਬਿਠਾ ਦਿੱਤਾ, ਮੁਕਰਰ ਕਰ ਦਿੱਤਾ। ਨਾਨਕ ਜੀ ਉਪਾਇ ਕਹਿ ਲਿਖ ਨਾਮੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ। ਹੁਣ ਜਦੋਂ ਇਹ ਸ਼ਬਦ ਆਉਂਦਾ ਉੱਥੇ, ਇਹਦਾ ਮਤਲਬ ਇਹ ਸ਼ਬਦ ਇੱਥੇ ਨਹੀਂ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਇੱਥੇ ਨਰਕ, ਇੱਥੇ ਜਮਦੂਤ, ਇੱਥੇ ਸਭ ਕੁਝ, ਨਹੀਂ ਗੁਰਮੁਖ ਜਦੋਂ ਸ਼ਬਦ ਉੱਥੇ ਆਉਂਦਾ ਹੈ ਇਹਦਾ ਮਤਲਬ ਸਿਆਣੇ ਸੂਝਵਾਨ ਸਮਝਦੇ ਨੇ, ਇੱਥੇ ਨੂੰ ਉੱਥੇ ਨਹੀਂ ਕਿਹਾ ਜਾਂਦਾ, ਉੱਥੇ ਉਸ ਲਈ ਸ਼ਬਦ ਵਰਤਿਆ ਜਾਂਦਾ ਜਿਹੜੇ ਇੱਥੋਂ ਦੂਰ ਹੈ। ਜਿਵੇਂ ਸਤਿਗੁਰੂ ਦੇ ਬਚਨ ਨੇ ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਪ ਹੈ ਜਾਏ, ਨਾਨਕ ਜੀ ਉਪਾਏ ਕਹਿ ਲਿਖ ਨਾਮੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਨ ਵੱਕ ਕੱਢੇ ਜਜਮਾਲਿਆ। ਸ਼ਬਦ ਕਹਿ ਜਾਜ਼ਮੀ, ਇਹਦਾ ਮਤਲਬ ਹੈ ਕਿ ਦੁਖੀ ਕੋੜੇ ਬੰਦੇ, ਨਾਨਕ ਜੀ ਉਪਾਏ ਕਹਿ ਲਿਖ ਨਾਮੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਨ ਵੱਕ ਕੱਢੇ ਜਜਮਾਲਿਆ, ਥਾਉ ਨਾ ਪਾਇਣ ਕੂੜਿਆਰ, ਮੂੰਹ ਕਾਲੇ ਦੋਜ਼ਕ ਚਾਲਿਆ। ਪਰ ਜਿਹੜੇ ਬੰਦਗੀ ਕਰਨ ਵਾਲੇ ਨੇ ਤੇਰੇ ਨਾ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖਨਾਵੇ ਧਰਮ ਬਹਾਲਿਆ। ਬੰਦਗੀ ਕਰਨ ਵਾਲੇ ਜੀਵਨ ਦੀ ਬਾਜ਼ੀ ਜਿੱਤ ਕੇ ਗਏ, ਠੱਗੀਆਂ ਮਾਰਨ ਵਾਲੇ ਧੋਖਾ ਕਰਨ ਵਾਲੇ ਮਹਾਰਾਜ ਕਹਿੰਦੇ ਦੋਜ਼ਕ ਦੀ ਅੱਗ ਵੱਲ। ਦੂਸਰੀ ਪੌੜੀ ਗੁਰਦੇਵ ਦੀ, ਕੀ ਜੀਵ ਦਾ ਲੇਖਾ ਹੈ? ਹਜ਼ੂਰ ਦੇ ਅੰਮ੍ਰਿਤ ਬਚਨ, ਗੁਰਦੇਵ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਪੌੜੀ, ਆਪੀ ਨ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਦਾਇਆ। ਭੌਰ ਸ਼ਬਦ ਵਰਤਿਆ ਤਨ ਨੇ, ਭਸਮਰ ਤਨ ਤਾਂ ਹੋ ਗਿਆ ਰਾਖ, ਤਨ ਨੂੰ ਫੂਕ ਦਿੱਤਾ ਗਿਆ, ਉਹ ਇੱਕ ਸਵਾਹ ਦੀ ਢੇਰੀ ਬਣ ਗਿਆ। ਮਹਾਰਾਜ ਕਹਿੰਦੇ ਨੇ ਆਪੀ ਨ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਦਾਇਆ, ਵੱਡਾ ਹੋਵਾ ਦੁਨੀਦਾਰ। ਵੱਡਾ ਹੋਵਾ ਦਾ ਅਰਥ ਉਸ ਦੀ ਮੌਤ ਹੋਈ, ਉਹ ਪੂਰਾ ਹੋ ਗਿਆ, ਉਹਨੂੰ ਮੌਤ ਆ ਗਈ। ਜਿਵੇਂ ਆਪਾਂ ਸ਼ਬਦ ਵਰਤਨੇ ਦੀਵਾ ਵੱਡਾ ਕਰ ਦਿਓ, ਵੱਡੇ ਦਾ ਮਤਲਬ ਬੁਝਾ ਦਿਓ, ਉਸ ਦੁਨੀਆਦਾਰ ਦੀ ਮੌਤ ਹੋਈ। ਵੱਡਾ ਹੋਵਾ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਏ, ਅੱਗੇ ਪੜਚੋਲਿਆ ਜਾਂਦਾ ਉਹਦੀ ਕਰਨੀ ਨੂੰ, ਅੱਗੇ ਦੇਖਿਆ ਜਾਂਦਾ ਉਹਦੇ ਅਮਲਾਂ ਨੂੰ, ਅੱਗੇ ਕਰਨੀ ਕੀਰਤ ਵਾਚੀਏ, ਬਹਿ ਲੇਖਾਂ ਕਰ ਸਮਝਾਇਆ, ਉਹਨੂੰ ਸਮਝਾ ਦਿੱਤਾ ਗਿਆ ਕਿ ਧਿਆਨ ਨਾਲ ਦੇਖ, ਆਹ ਕੁਝ ਤੂੰ ਕਰਮ ਕਰਤੂਤ ਕਰਨੀ ਕਰਕੇ ਆਏ, ਤੇਰੇ ਨਾਲ ਧੱਕਾ ਨਹੀਂ, ਜੋ ਕੋਈ ਤੂੰ ਕੀਤਾ ਤੈਨੂੰ ਬੈਠ ਕੇ ਸਮਝਾ ਦਿੰਦੇ ਹਾਂ, ਆਹ ਕੋਈ ਤੇਰਾ ਲੇਖਾ ਜੁਕਾ। ਅੱਗੇ ਕਰਨੀ ਕੀਰਤ ਬਚੀਏ, ਬਹਿ ਲੇਖਾਂ ਕਰ ਸਮਝਾਇਆ, ਥਾਉ ਨਾ ਹੋਵੀ ਪਾਉਂਦਈ, ਹੁਣ ਸੁਣੀਐ ਕਿਆ ਰੁਵਾਇਆ। ਤੇ ਮਹਾਰਾਜ ਕਹਿੰਦੇ ਨੇ ਮਨ ਅੰਧੈ ਜਨਮ ਗਵਾਇਆ। ਸਿਰ ਪਹਿਲੀ ਬੇਨਤੀ ਸੀ, ਧਰਮ ਰਾਜ ਵੀ ਹੈ, ਜਮਦੂਤ ਵੀ ਹੈ, ਲੇਖੇ ਵੀ ਨੇ, ਦੋਜ਼ਕ ਵੀ ਹੈ, ਬਹਿਸ਼ਤ ਦਾ ਜ਼ਿਕਰ ਵੀ ਕੀਤਾ ਜਾਂਦਾ। ਕਿਉਂਕਿ ਅਸੀਂ ਆਮ ਤੌਰ 'ਤੇ ਅੱਜ ਕੱਲ੍ਹ ਸੁਣਨੇ ਹਾਂ ਕਿ ਚੀਜ਼ਾਂ ਤਾਂ ਕਹਿਣ ਮਾਤਰ, ਅਤੇ ਕਈ ਵਾਰੀ ਅਸੀਂ ਕਹਿੰਦੇ ਹਾਂ ਅਸੀਂ ਤਾਂ ਉਸ ਚੀਜ਼ ਨੂੰ ਮੰਨਦੇ ਹਾਂ ਜਿਹੜੀ ਦਿਸਦੀ ਹੋਵੇ। ਧਰਮਰਾਜ ਨਹੀਂ ਦਿਸਦਾ, ਜਮਦੂਤ ਨਹੀਂ ਦਿਸਦਾ। ਅਤੇ ਦਾਸ ਇੱਕ ਵਾਰ ਅਰਜ਼ ਕੀਤੀ ਸੀ, ਸਾਡੇ ਤਨ ਵਿੱਚ ਪਰਮਾਤਮਾ ਨੇ ਇਹ ਕੁਝ ਪਾਇਆ ਕਿ ਉਹ ਨਜ਼ਰ ਨਹੀਂ ਆਉਂਦਾ, ਪਰ ਜਦੋਂ ਪ੍ਰਗਟ ਹੁੰਦਾ ਉਦੋਂ ਲੋਕਾਂ ਨੂੰ ਪਤਾ ਲੱਗ ਜਾਂਦਾ। ਦੇਖੋ ਕ੍ਰੋਧ ਦੀ ਸ਼ਕਲ ਕਿਸੇ ਨੇ ਦੇਖੀ? ਅਸੀਂ ਕ੍ਰੋਧ ਨੂੰ ਸਵੀਕਾਰਨੇ ਹਾਂ, ਪਰ ਕ੍ਰੋਧ ਦੀ ਕੋਈ ਸ਼ਕਲ ਸਾਨੂੰ ਨਜ਼ਰ ਨਹੀਂ ਆ ਰਹੀ। ਲਾਲਚ ਦੀ ਕੋਈ ਸ਼ਕਲ ਦੇਸੀ ਹੈ ਸਾਡੇ ਆਪਣੀ ਤਰ੍ਹਾਂ? ਕਿਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਨਿੰਦਿਆ ਚੁਗਲੀ ਦਵੈਸ਼ ਕੀਨਾ ਸਾੜਾ ਬਖੀਲੀ, ਇਹ ਜਿਤਨੇ ਵੀ ਔਗਣ ਨੇ, ਕਦੀ ਇਹ ਬਾਹਰ ਮੁਖੀ ਸਰੀਰਕ ਤੌਰ 'ਤੇ ਨਜ਼ਰ ਆਏ ਨੇ? ਇਹਨਾਂ ਦੀ ਕੋਈ ਸ਼ਕਲ ਹੈ? ਅਨ ਦਿਸਦੇ ਹੋਏ ਜਦੋਂ ਤਨ ਉੱਤੇ ਆਪਣਾ ਕਬਜ਼ਾ ਕਰਦੇ ਨੇ, ਉਸੇ ਤਨ ਵਿੱਚ ਜਦੋਂ ਕਾਮ ਆਪਣਾ ਪ੍ਰਭਾਵ ਪਾਉਂਦਾ, ਸੱਚ ਇਹ ਉਸ ਬੰਦੇ ਦੇ ਸਰੀਰ ਵਿੱਚ ਵੀ ਪ੍ਰਗਟ ਹੋ ਜਾਂਦਾ ਹੈ। ਕ੍ਰੋਧ ਆਪਣਾ ਪ੍ਰਭਾਵ ਪਾਉਂਦਾ, ਮੱਥੇ 'ਤੇ ਤਿਉੜੀ ਪੈ ਜਾਂਦੀ ਹੈ, ਅੱਖਾਂ ਵਿੱਚ ਲਾਲੀ ਉੱਤਰ ਆਉਂਦੀ ਹੈ। ਜਦੋਂ ਮੋਹ ਪ੍ਰਭਾਵ ਪਾਉਂਦਾ, ਅੱਖਾਂ ਪਾਣੀ ਨਾਲ ਭੇਜ ਜਾਂਦੀਆਂ। ਜਦੋਂ ਲਾਲਚ ਪ੍ਰਭਾਵ ਪਾਉਂਦਾ, ਬੰਦਾ ਹੱਕ ਨਹੱਕ ਖਾਂਦਾ। ਜਦੋਂ ਹੰਕਾਰ ਆਪਣਾ ਆਪ ਖਾਂਦਾ, ਸੱਚ ਇਵੇਂ ਬੰਦੇ ਦੇ ਬੋਲ ਅਤੇ ਬੰਦੇ ਦੇ ਤਨ ਦੀ ਹਰਕਤ ਦੱਸਣ ਲੱਗ ਪੈਂਦੀ ਹੈ ਕਿ ਜਿਹੜੀ ਅਦ੍ਰਿਸ਼ਟ ਸ਼ਕਤੀ ਸੀ ਇਹਦੇ ਅੰਦਰ ਪ੍ਰਗਟ ਹੋ ਗਈ। ਬੇਨਤੀ ਕਰਾਂ, ਉਹ ਦਿਸਦੇ ਨਹੀਂ, ਪਰ ਪਿਆਰਿਓ ਜਿਹਦਾ ਵਕਤ ਆਉਂਦਾ ਨਜ਼ਰ ਉਹਨੂੰ ਹੀ ਆਉਂਦੇ। ਹਜ਼ੂਰ ਨੇ ਕਿਹਾ ਭਾਈ ਇਹ ਗੱਲ ਚੇਤੇ ਰੱਖੀ, ਲੇਖਾ ਵੀ ਕਹਿ, ਧਰਮਰਾਜ ਵੀ ਕਹਿ, ਜਮਦੂਤ ਵੀ ਕਹਿ, ਪਰ ਅੱਜ ਉਹ ਬਚਨ ਕੀਤਾ ਜਿਹੜਾ ਬੰਦਗੀ ਕਰੇਗਾ, ਸਿਮਰਨ ਕਰੇਗਾ, ਨਾ ਉਹ ਨਰਕਾਂ ਨੂੰ ਜਾਏਗਾ ਅਤੇ ਨਾ ਕਦੀ ਉਹਨੂੰ ਜਮਦੂਤਾਂ ਨਾਲ ਵਾਹ ਪਏਗਾ। ਧਰਮਰਾਜ ਵੀ ਬੰਦਗੀ ਕਰਨ ਵਾਲੇ ਦੀ ਜੈ ਜੈਕਾਰ ਕਰਦਾ ਹੈ। ਆਓ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਦਰਸ਼ਨ ਕਰ ਲਈਏ। ਹਜ਼ੂਰ ਦੇ ਬਚਨ ਨੇ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਧਰਮਰਾਜ ਨੂੰ ਇਹ ਸ਼ਬਦ ਕਹੇ ਨੇ। ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਕਹਿੰਦੇ ਨੇ ਧਰਮਰਾਜ ਜਿਹੜੇ ਲੋਕ ਭਜਨ ਬੰਦਗੀ ਸਿਮਰਨ ਤੋਂ ਵਿਖੂਣੇ ਨੇ ਉਹ ਤੇਰੀ ਪਰਜਾ ਨੇ, ਉਹ ਤੇਰੇ ਅਧੀਨ ਨੇ। ਪਰ ਜਿਹੜੇ ਤਤ ਬੇਤਾ ਪਰਮਾਤਮਾ ਦੀ ਯਾਦ ਵੀ ਜੁੜੇ ਨੇ ਉਹਨਾਂ ਦੇ ਨੇੜੇ ਭੁੱਲ ਕੇ ਵੀ ਨਾ ਜਾਈ। ਕਹਿਣ ਲੱਗੇ ਇੱਥੋਂ ਤੱਕ ਕਿ ਬੰਦਗੀ ਕਰਨ ਵਾਲਿਆਂ ਦੇ ਚਰਨਾਂ ਵਿੱਚ ਤਾਂ ਧਰਮ ਰਾਜ ਵੀ ਸੀਸ ਝੁਕਾ ਕੇ ਮੱਥੇ ਟੇਕਦਾ। ਸਤਿਗੁਰੂ ਦੇ ਬਚਨ ਨੇ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਉਹਨੂੰ ਪਰਮਾਤਮਾ ਦੇ ਘਰ ਵਿੱਚੋਂ ਹੁਕਮ ਹੈ ਤੂੰ ਸੱਚ ਤੇ ਝੂਠ ਦਾ ਨਿਤਾਰਾ ਕਰਨਾ ਹੈ। ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਇਹ ਤੇਰੀ ਸਿਰਕਾਰ, ਉਹ ਤੇਰੀ ਪਰਜਾ ਹੈ, ਉਹ ਤੇਰੇ ਅਧੀਨ। ਦੂਜੇ ਭਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ, ਅਧਿਆਤਮੀ ਖਰ ਗੁਣ ਤਾਸ਼ ਮਨ ਜਪੈ ਏਕ ਮੁਰਾਰ, ਤਿਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਖਾਰ। ਗੁਰਮੁਖੋ ਬੰਦਗੀ ਕਰਨ ਵਾਲਿਆਂ ਦੀ ਸੇਵਾ ਤਾਂ ਧਰਮ ਰਾਜ ਵੀ ਕਰਦਾ ਹੈ। ਇੱਕ ਹੋਰ ਗੁਰੂ ਗ੍ਰੰਥ ਸਾਹਿਬ ਦਾ ਅੰਮ੍ਰਿਤ ਬਚਨ ਹੈ, ਸਤਿਗੁਰੂ ਨੇ ਫੁਰਮਾਇਆ ਇਹ ਹੈ ਪਰਮਾਤਮਾ ਨੇ ਧਰਮ ਰਾਜ ਨੂੰ ਕਿਹਾ, ਤੇ ਜਦੋਂ ਸ਼ਬਦ ਪੜ੍ਹਨੇ ਅਸੀਂ ਤੇ ਕਹਿੰਦੇ ਧਰਮ ਰਾਜ ਨੇ ਆਪਣੇ ਅੱਗੇ ਕੰਮ ਕਰਨ ਵਾਲੇ ਕਰਿੰਦਿਆਂ ਨੂੰ ਕੀ ਕਿਹਾ, ਜਿਵੇਂ ਅਕਾਲ ਪੁਰਖ ਦੇ ਅਧੀਨ ਹੈ ਧਰਮ ਰਾਜ। ਪ੍ਰਭੂ ਨੇ ਕਿਹਾ ਭਗਤ ਬੰਦਗੀ ਕਰਨ ਵਾਲਿਆਂ ਦੇ ਨੇੜੇ ਨਹੀਂ ਤੂੰ ਜਾਣ। ਹੁਣ ਧਰਮ ਰਾਜ ਨੇ ਜਿਹੜੇ ਉਹਦੇ ਅਧੀਨ ਜਮਦੂਤ ਸਨ ਉਹਨਾਂ ਨੂੰ ਕਿਹਾ ਬਈ ਇੱਕ ਗੱਲ ਸੁਣੋ, ਜਿੱਥੇ ਦਿਨ ਰਾਤ ਪਰਮਾਤਮਾ ਦਾ ਸਿਮਰਨ ਹੋਵੇ, ਇਹ ਸਾਰੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚੋਂ, ਜਿੱਥੇ ਰੋਜ਼ ਕੀਰਤਨ ਹੋਵੇ, ਜਿੱਥੇ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸਾਧੂ ਜਨ ਹੋਣ, ਤੁਸੀਂ ਭੁੱਲ ਕੇ ਵੀ ਉੱਥੇ ਨਾ ਜਾਇਓ। ਜੇ ਚਲੇ ਗਏ ਅਸੀਂ ਲੋਕਾਂ ਨੂੰ ਸਜ਼ਾਵਾਂ ਦੇਣ ਵਾਲੇ, ਪਰਮਾਤਮਾ ਸਾਨੂੰ ਸਜ਼ਾ ਦੇ ਦਏਗਾ, ਕਿਉਂਕਿ ਬੰਦਗੀ ਕਰਨ ਵਾਲਿਆਂ ਦੇ ਆਪਾਂ ਕਦੀ ਨੇੜੇ ਨਹੀਂ ਜਾ ਸਕਦੇ। ਸਤਿਗੁਰੂ ਦਾ ਬਚਨ ਹੈ ਕਿ ਜੇ ਸਾਧੂ ਗੋਬਿੰਦ ਭਜਨ ਨਰਕ ਨਾ ਡਿਠੜਿਆ। ਮਹਾਰਾਜ ਕਹਿੰਦੇ ਨੇ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਉ। ਧਰਮ ਰਾਜ ਕਹਿ ਰਿਹਾ ਨਾ ਮੈਂ ਜਮਦੂਤ ਤੂੰ ਵੀ ਨਹੀਂ। ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਉ, ਨਾ ਤੂੰ ਛੁੱਟ ਸਕਣਾ ਤੇ ਨਾ ਮੇਰੀ ਬੰਦ ਖਲਾਸੀ ਹੋਵੇਗੀ, ਉੱਥੇ ਭੁੱਲ ਕੇ ਵੀ ਨੇੜੇ ਨਹੀਂ ਜਾਣ। ਇੱਥੇ ਇੱਕ ਅੱਜ ਬੇਨਤੀ ਕਰਾਂ, ਦੇਖੋ ਜਿਸ ਦਿਵਸ ਨੂੰ ਆਪਾਂ ਅੱਜ ਮਨਾ ਰਹੇ ਹਾਂ, ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਰਮ ਪ੍ਰੋਪਿਆਨਾ ਦਿਵਸ, ਕਿਉਂਕਿ ਉਸ ਦਿਨ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ, ਸਤਿਗੁਰੂ ਜੀ ਨੇ ਇੱਕ ਸਾਡੇ 'ਤੇ ਕਿਰਪਾ ਕੀਤੀ, ਆਪਾਂ ਆਵਾਂਗੇ ਇਸੇ ਵਿਚਾਰ ਦੇ ਉੱਤੇ। ਧੰਨ ਗੁਰੂ ਨਾਨਕ ਸਾਹਿਬ ਜੀ ਜੋਤ ਨੇ ਤਰਸ ਕੀਤਾ, ਉਹਨਾਂ ਨੇ ਜਿਹੜਾ ਪਰਮਾਤਮਾ ਦਾ ਅਨੁਭਵੀ ਗਿਆਨ ਹੈ ਨਾ, ਜੋ ਤੁਰ ਅੰਤਰ ਆਤਮੇ ਉਪਜਿਆ ਭਗਤਾਂ ਦੇ ਮਹਾਂਪੁਰਖਾਂ ਦੇ ਹਿਰਦੇ 'ਚ, ਉਹਨੂੰ ਅੱਖਰਾਂ ਦਾ ਰੂਪ ਦੇ ਕੇ ਬਾਣੀ ਦੇ ਰੂਪ ਵਿੱਚ ਉਚਾਰਨ ਕਰ ਦਿੱਤਾ। ਕੱਲ ਵੀ ਅਰਜ਼ ਕੀਤੀ ਸੀ ਕਿ ਦੇਖੋ ਹੈ ਉਹ ਗਿਆਨ ਅਨੁਭਵ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਇਹ ਬਾਣੀ ਗ੍ਰੰਥਾਂ ਨੂੰ ਪੜ੍ਹ ਕੇ ਨਹੀਂ ਰਚੀ ਗਈ, ਇਹ ਤਾਂ ਸੱਚ ਇਵੇਂ ਆਪਣੇ ਅੰਤਰ ਆਤਮੇ ਨੂੰ ਪੜ੍ਹਿਆ ਤੇ ਜੋ ਪ੍ਰਕਾਸ਼ ਪਰਮਾਤਮਾ ਦਾ ਉਹਨਾਂ ਹਿਰਦਿਆਂ 'ਤੇ ਪਿਆ, ਉਹਨਾਂ ਤਨਾਂ ਵਿੱਚੋਂ ਪ੍ਰਭੂ ਆਪ ਪ੍ਰਗਟ ਹੋਇਆ ਤੇ ਆਪਣੇ ਮੁੱਖ ਤੋਂ ਜੋ ਬਚਨ ਉਚਾਰਨ ਕਰ ਦਿੱਤੇ ਉਹਨੂੰ ਆਪਾਂ ਧੁਰ ਕੀ ਬਾਣੀ ਕਹਿੰਦੇ ਹਾਂ, ਧੁਰ ਨਾਲ ਜੁੜ ਕੇ ਜਿਹੜਾ ਗਿਆਨ ਆਇਆ। ਇੱਥੇ ਇੱਕ ਹੋਰ ਬੇਨਤੀ, ਕਈ ਵਾਰੀ ਅਸੀਂ ਸ਼ਬਦ ਵਰਤਨੇ ਆ ਮਹਾਂਪੁਰਖ ਭਗਤ ਜਨ ਤੇ ਮਨ ਚ ਆਉਂਦਾ ਜੋਤ ਤਾਂ ਸਾਰਿਆਂ ਵਿੱਚ ਪਰਮਾਤਮਾ ਦੀ ਹੈ ਤੇ ਇੱਕ ਮਹਾਂਪੁਰਖ ਕਿਉਂ, ਭਗਤ ਕਿਉਂ, ਸੰਤ ਜਨ ਕਿਉਂ? ਅਰਜ਼ ਕਰੇ ਦਾਸ ਕਿ ਸੂਰਜ ਦੀਆਂ ਕਿਰਨਾਂ ਸਾਰੀ ਧਰਤੀ ਤੇ ਪੈਂਦੀਆਂ ਨੇ, ਆ ਸੜਕ ਉੱਪਰ ਰੋਡ ਤੇ ਆਪਾਂ ਤੁਰਨੇ ਆ, ਸੂਰਜ ਦੀ ਧੁੱਪ ਕਿਰਨ ਉੱਥੇ ਪੈ ਰਹੀ ਹੈ ਪਰ ਕਦੀ ਸੜਕ ਵਿੱਚੋਂ ਸੂਰਜ ਦਾ ਝਲਕਾਰਾ ਨਹੀਂ ਪਿਆ, ਪ੍ਰਤੀਬਿੰਬ ਨਹੀਂ ਦਿਸਿਆ। ਬਨਸਪਤੀ ਬ੍ਰਿਕਸ਼ਾਂ ਦੇ ਪੱਤੇ ਉਹਨਾਂ ਉੱਪਰ ਵੀ ਸੂਰਜ ਦੀਆਂ ਕਿਰਨਾਂ ਨੇ ਪਰ ਕਦੀ ਪੱਤਿਆਂ ਦੇ ਵਿੱਚ ਸੂਰਜ ਦਾ ਝਲਕਾਰਾ ਪ੍ਰਤੀਬਿੰਬ ਨਹੀਂ ਦਿਸਿਆ। ਜੇ ਅਸੀਂ ਦੇਖੀਏ ਮਿੱਟੀ ਉੱਪਰ ਵੀ ਸੂਰਜ ਦੀ ਕਿਰਨ ਪੈ ਰਹੀ ਹੈ ਪਰ ਮਿੱਟੀ ਵਿੱਚੋਂ ਕਦੀ ਸੂਰਜ ਦਾ ਪਰਛਾਵਾਂ ਪ੍ਰਤੀਬਿੰਬ ਨਹੀਂ ਦਿਸਦਾ। ਹਾਂ ਪਾਣੀ ਹੋਵੇ ਨਿਰਮਲ, ਦੂਸਰਾ ਹੋਵੇ ਟਿਕਿਆ, ਟਿਕੇ ਤੇ ਨਿਰਮਲ ਪਾਣੀ ਵਿੱਚ ਝਾਤੀ ਮਾਰਾਂਗੇ ਤੇ ਸੂਰਜ ਦਾ ਪ੍ਰਤੀਬਿੰਬ ਉਹਦੇ ਝਲਕਾਰੇ ਪੈਂਦੇ ਨੇ ਤੇ ਗੁਰਮੁਖੋ ਜਿਹੜੇ ਟਿਕੇ ਹੋਏ ਨਿਰਮਲ ਖਿਰਦੇ ਪਰਮਾਤਮਾ ਵਿੱਚ ਅਭੇਦ ਨੇ, ਉਹਨਾਂ ਪਵਿੱਤਰ ਤਨਾਂ ਨੂੰ ਦੇਖੋ, ਉਹਨਾਂ ਵਿੱਚੋਂ ਭਗਵਾਨ ਦੇ ਝਲਕਾਰੇ ਪੈਂਦੇ ਨੇ। ਪਰਮਾਤਮਾ ਆ ਵਰਦਾ ਹੈ, ਉਹਨਾਂ ਖਿਰਦਿਆਂ ਵਿੱਚ ਬਾਣੀ ਆਈ। ਕਬੀਰ ਸਾਹਿਬ ਜੈਸੇ ਮਹਾਂਪੁਰਖ ਰਹਿੰਦੇ ਬਨਾਰਸ ਨੇ, ਸਿਰਫ ਅੱਜ ਗੁਰੂ ਸਾਹਿਬ ਦੇ ਇਸ ਗੁਰਤਾ ਗਰਦੀ ਔਰ ਧੰਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਜੋ ਸਾਨੂੰ ਬਚਨ ਕਰਕੇ ਗਏ ਉਸ ਸੰਬੰਧੀ ਸੰਖੇਪ ਜੀ ਬੇਨਤੀ ਕਰਨੀ ਹੈ। ਉਹ ਜਦੋਂ ਰੱਬੀ ਗਿਆਨ ਆਇਆ, ਹੁਣ ਭਗਤ ਕਬੀਰ ਸਾਹਿਬ ਪਰਮਾਤਮਾ ਦੀ ਬਾਣੀ ਉਚਾਰਨ ਕਰਨ ਲੱਗੇ, ਹੁਣ ਜਿਹੜੇ ਵਿਦਵਾਨ ਪੰਡਿਤ ਸਨ ਜਿਹੜੇ ਮੁਦਤਾ ਤੋਂ ਕਹਿ ਰਹੇ ਸਨ ਕਿ ਦੇਵ ਬਾਣੀ ਕੇਵਲ ਸੰਸਕ੍ਰਿਤ ਹੈ, ਕੱਪੜੇ ਬੁਣ ਵਾਲਿਆਂ ਦਾ ਬੱਚਾ ਮੁੰਡਾ ਉਹਦੇ ਅੰਦਰ ਰੱਬੀ ਗਿਆਨ ਆ ਗਿਆ, ਤੇ ਜਦੋਂ ਉਹਨਾਂ ਦੇ ਉਚਾਰਨ ਕੀਤੇ ਹੋਏ ਸ਼ਬਦ ਨੂੰ ਉਹਨਾਂ ਨੇ ਆਮ ਗੀਤ ਨਾਲ ਤਸ਼ਬੀਹ ਦਿੱਤੀ ਤੇ ਉਸ ਮਹਾਂਪੁਰਖ ਨੇ ਕਿਹਾ, ਭਾਈ ਇਹ ਆਮ ਗੀਤ ਨਹੀਂ, ਇਹ ਤਾਂ ਬ੍ਰਹਮ ਦੀ ਪ੍ਰਭੂ ਦੀ ਵਿਚਾਰ ਦੇ ਸ਼ਬਦ ਨੇ, ਤੇ ਤੁਸੀਂ ਇਸ ਦੇਵ ਬਾਣੀ ਨੂੰ ਸੀਮਿਤ ਕਰ ਦਿੱਤਾ ਕਿ ਇਸ ਵਰਨ ਦੇ ਲੋਕ ਹੀ ਪੜ੍ਹ ਸਕਦੇ ਨੇ। ਕਹਿੰਦੇ ਨੇ ਜੋ ਕੁਝ ਮੈਂ ਉਚਾਰਨਾ ਪਿਆ ਜਿਹੜਾ ਵੀ ਪੜ੍ਹੇਗਾ ਸੁਣੇਗਾ ਉਹਨੂੰ ਪਰਮ ਗਤੀ ਮਿਲੇਗੀ। ਅਸੀਂ ਬਚਨ ਪੜ੍ਹਦੇ ਹਾਂ, ਲੋਕ ਜਾਣੇ ਇਹੋ ਗੀਤ ਹੈ, ਇਹ ਧੁਰ ਕੀ ਬਾਣੀ ਹੈ, ਕੇਵਲ ਗੀਤ ਨਹੀਂ, ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜੋ ਕਾਂਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਹਰ। ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਜਦੋਂ ਹਜ਼ੂਰ ਭਾਈ ਲਾਲੋ ਸਾਹਿਬ ਦੇ ਘਰ ਟਿਕਦੇ ਸ਼ਬਦ ਉਚਾਰਦੇ ਨੇ ਤੇ ਭਾਈ ਲਾਲੋ ਨੂੰ ਮੁਖਾਤਬ ਕਰਕੇ ਕਹਿੰਦੇ ਨੇ, ਮੇਰੇ ਬੋਲ ਨਹੀਂ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਮਿਲਾ ਲੋ। ਜਾਂ ਸ਼ਬਦ ਨੇ ਖਾਓ ਆਪੋ ਬੋਲ ਨਾ ਜਾਣਦਾ, ਮੈਂ ਆਪ ਨਹੀਂ ਬੋਲ ਰਿਹਾ, ਮੈਨੂੰ ਬੋਲਣਾ ਨਹੀਂ ਆਉਂਦਾ, ਮੈਂ ਸਭ ਕੁਝ ਉਹਦੇ ਹੁਕਮ ਵਿੱਚ ਕਹਿ ਰਿਹਾ। ਜਾਂ ਸਾਹਿਬ ਦੇ ਬਚਨ ਨੇ, ਬੇਸ਼ੁਮਾਰ ਅਥਾ ਅਗੰਤ ਅਤੋਲੈ, ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ। ਖਾਓ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹ ਕਢਾਏ। ਕਰਤਾ ਪੁਰਖ ਆਪ, ਉਹ ਅੰਮ੍ਰਿਤ ਬਚਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੇ 19 ਰਾਗਾਂ ਵਿੱਚ ਅੰਮ੍ਰਿਤ ਬੋਲ ਉਚਾਰਨ ਕੀਤੇ, ਪਰ ਕੋਈ ਸ਼ਬਦ ਐਸੇ ਨੇ ਜਿਸ ਉੱਪਰ ਰਾਗ ਦੀ ਬੰਦਿਸ਼ ਕੋਈ ਨਹੀਂ। ਜਪਜੀ ਸਾਹਿਬ ਗੁਰੂ ਨਾਨਕ ਸਾਹਿਬ ਦਾ ਹੈ, ਪਰ ਨਾ ਤਾਂ ਇਸ ਉੱਪਰ ਮਹੱਲਾ ਸ਼ਬਦ ਹੈ ਤੇ ਨਾ ਇਸ ਉੱਪਰ ਕੋਈ ਰਾਗ ਦੀ ਬੰਦਿਸ਼ ਹੈ। ਸ਼ਲੋਕ ਵਾਰਾਂ ਤੇ ਵਧੀਕ ਨੇ ਗੁਰੂ ਨਾਨਕ ਸਾਹਿਬ ਦੇ, ਉਸ ਉੱਪਰ ਕੋਈ ਰਾਗ ਦੀ ਪਾਬੰਦੀ ਨਹੀਂ। 19 ਰਾਗਾਂ ਚ ਹਜ਼ੂਰ ਨੇ ਬਾਣੀ ਉਚਾਰਨ ਕੀਤੀ। ਗੁਰੂ ਅੰਗਦ ਸਾਹਿਬ ਮਹਾਰਾਜ ਉਹਨਾਂ ਨੇ 63 ਸ਼ਲੋਕ ਉਚਾਰਨ ਕੀਤੇ। ਪਹਿਲਾ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਹੈ ਜੋ ਵਾਰਾਂ ਨਾਲ ਆਉਂਦੇ ਨੇ ਕਿ ਜਿਸ ਪਿਆਰੇ ਸਿਉਨਿਓ ਤਿਸ ਆਗੈ ਮਰ ਚਲੀਏ। ਅਖੀਰ ਵਾਲਾ 63 ਸ਼ਲੋਕ ਹੈ ਕਿ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾਲਤਾ ਕੀਤੀ, ਉਹਨਾਂ ਨੇ ਆਪਣੇ ਮੁਖਾਰਬਿੰਦ ਤੋਂ 17 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ। ਧੰਨ ਗੁਰੂ ਰਾਮਦਾਸ ਜੀ ਦਾ ਵਕਤ ਆਇਆ, ਉਹਨਾਂ ਨੇ 19 ਰਾਗ ਗੁਰੂ ਨਾਨਕ ਸਾਹਿਬ ਵਾਲੇ ਤੇ 11 ਰਾਗ ਆਪਣੇ ਕੋਲੋਂ ਲੈ ਕੇ ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ। ਗੁਰੂ ਅਰਜੁਨ ਦੇ ਬਾਣੀ ਕੇ ਬੋਇਥ ਉਹਨਾਂ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ। ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਵੇਲੇ 5 ਗੁਰੂ ਸਾਹਿਬਾਨਾਂ ਦੀ ਬਾਣੀ, ਭਗਤ ਸਾਹਿਬਾਨਾਂ ਦੀ ਬਾਣੀ, ਭੱਟ ਸਾਹਿਬਾਨਾਂ ਦੀ ਬਾਣੀ, ਬਾਬਾ ਸੁੰਦਰ ਜੀ ਦਾ ਸੱਦ, ਰਾਮਕਲੀ ਕੀ ਵਾਰ, ਇਹ ਸਾਰੇ ਅੰਮ੍ਰਿਤ ਬੋਲ ਧੰਨ ਗੁਰੂ ਅਰਜੁਨ ਦੇਵ ਜੀ ਨੇ ਰਾਮਸਰ ਦੇ ਕਿਨਾਰੇ ਬੈਠ ਭਾਈ ਗੁਰਦਾਸ ਸਾਹਿਬ ਜੀ ਤੋਂ ਇੱਕ ਥਾਂ 'ਤੇ ਇਕੱਤਰ ਕਰਾ ਦਿੱਤੇ। ਸਿਰਫ ਇੱਕ ਬੇਨਤੀ ਹੈ ਸੰਖੇਪ ਜੀ ਗੁਰਗੱਦੀ ਦਿਵਸ ਸੰਬੰਧੀ, ਹਾਲਾਂਕਿ ਜੇ ਸ਼ਬਦ ਗੁਰੂ ਦੀ ਪ੍ਰਧਾਨਤਾ ਮੰਨੀਏ ਤੇ ਪਹਿਲੇ ਜਾਮੇ ਨੇ ਹੀ ਇਹ ਬਚਨ ਕਹਿ ਦਿੱਤੇ, ਸ਼ਬਦ ਹੀ ਗੁਰੂ ਹੈ, ਨਾ ਦੇਹ ਗੁਰੂ ਹੈ ਤੇ ਨਾ ਦੇਹ ਚੇਲਾ ਹੈ। ਦੇਹ ਇਸ ਕਰਕੇ ਵੇ ਕਿ ਸ਼ਬਦ ਪੜ੍ਹਿਆ ਜਾਏ, ਸੁਰਤ ਸ਼ਬਦ ਵੀ ਜੁੜ ਸਕੇ। ਸ਼ਬਦ ਗੁਰੂ ਹੈ, ਸੁਰਤ ਔਰ ਧੁਨ ਚੇਲਾ ਦਾ ਜ਼ਿਕਰ ਕੀਤਾ, ਸ਼ਬਦ ਗੁਰੂ ਸੁਰਤ ਧੁਨ ਚੇਲਾ ਆਪਾਂ ਪੜ੍ਹਨੇ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਆਪ ਬਾਣੀ ਇੱਕ ਥਾਂ 'ਤੇ ਲਿਖਾਈ। ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਤੋਂ ਪ੍ਰਥਮ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਕਰਾਇਆ। ਉਸ ਦਿਨ ਬਾਬਾ ਬੁੱਢਾ ਸਾਹਿਬ ਮਹਾਰਾਜ ਜੀ ਦੀ ਉਮਰ 98 ਸਾਲ ਦੀ ਸੀ ਜਿਸ ਦਿਨ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਧੰਨ ਗੁਰੂ ਅਰਜੁਨ ਦੇਵ ਸੰਗਤ ਵਿੱਚ ਬਿਰਾਜਮਾਨ, ਦੇਖੋ ਕੈਸੀ ਸ਼ਬਦ ਨਾਲ ਸਾਨੂੰ ਜੋੜਨ ਦੀ ਕਿਰਪਾ ਕੀਤੀ। ਹੁਣ ਆਮ ਤੌਰ 'ਤੇ ਕਈ ਵਾਰੀ ਹੁਕਮ ਹੁੰਦਾ, ਸ਼ਬਦ ਆਉਂਦਾ ਹੋਵੇ ਨਾਲ ਪੜ੍ਹ ਦਿੰਦੇ ਹਾਂ ਅਸੀਂ। ਦਾਸ ਇੱਕ ਬੇਨਤੀ ਕਰੇਗਾ, ਜੋ ਹੁਕਮ ਹੈ ਨਾ ਉਹਨੂੰ ਸੁਣਿਆ ਹੀ ਜਾਏ। ਜਦੋਂ ਬਾਬਾ ਬੁੱਢਾ ਸਾਹਿਬ ਨੇ ਹੁਕਮ ਲਿਆ, ਮਹਾਰਾਜ ਜੀ ਨੇ ਸ਼ਬਦ ਕਹਿ ਸਨ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼, ਸੁਣੈ ਸਾ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ, ਸੂਈ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧੰਨ ਗੁਰੂ ਅਰਜੁਨ ਦੇਵ ਦਾ ਹੀ ਸ਼ਬਦ ਤੇ ਗੁਰੂ ਅਰਜੁਨ ਦੇਵ ਹੀ ਸੁਣ ਰਹੇ ਨੇ। ਉੱਥੇ ਸਾਨੂੰ ਸਮਝਾਉਂਦੇ ਪਏ ਨੇ, ਸਿੱਖੋ ਭਾਵੇਂ ਸ਼ਬਦ ਉਚਾਰਨ ਅਸੀਂ ਕੀਤਾ, ਪਰ ਇਹ ਧੁਰ ਕੀ ਬਾਣੀ ਪ੍ਰਭੂ ਘਰੋਂ ਆਈਏ, ਮੈਂ ਵੀ ਸ਼ਬਦ ਸੁਣਨਾ ਮੈਂ ਤੇ ਆਪ ਵੀ ਇਸ ਸ਼ਬਦ ਨੂੰ ਸੁਣੋ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇੱਕ ਸਵਾਲ ਉੱਠਿਆ, ਪ੍ਰਕਾਸ਼ ਹੋ ਚੁੱਕਾ ਹੈ। ਅਸੀਂ ਉਹ ਪੌੜੀ ਪੜ੍ਹਦੇ ਹਾਂ ਕਿ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਉਹਦੇ ਵਿੱਚ ਦੋ ਤੁਕਾਂ ਨੇ, ਉਹਦੇ ਵਿੱਚ ਸਿੱਖ ਪੁੱਛਦੇ ਨੇ, ਸੱਚੇ ਪਾਤਸ਼ਾਹ ਇਹ ਜੋਤ ਰਹਿਣੀ ਤਾਂ ਹੁਣ ਸੋਢੀਆਂ ਦੇ ਘਰ ਵਿੱਚ ਹੀ ਹੈ ਕਿ ਜਾਨ ਨਾ ਦੇਸੋ ਦੇਸਾਂ ਸੋਢੀਓ, ਪਰ ਇੱਕ ਕਿਰਪਾ ਕਰਕੇ ਦੱਸੋ, ਛੇ ਪਾਤਸ਼ਾਹੀਆਂ ਦੇ ਪਵਿੱਤਰ ਸਵਰੂਪ ਦੇ ਦੇਹ ਰੂਪ ਵਿੱਚ ਦਰਸ਼ਨ ਕੀਤੇ ਨੇ, ਅੱਗੇ ਕਿੰਨੇ ਤਨ ਹੋਣਗੇ? ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ਼ਨ ਹਾਰੀ, ਅਗੰਮ ਅਗੋਚਰ ਸਤਿਗੁਰੂ, ਬੋਲੇ ਮੁਖ ਤੇ ਸੁਣੋ ਸੰਸਾਰੀ। ਕਹਿਣ ਲੱਗੇ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਜੁਗ ਦਾ ਅਰਥ ਹੈ ਦੋ, ਦੋ ਤੇ ਦੋ ਚਾਰ, ਕਿਉਂਕਿ ਪ੍ਰਕਰਨ ਇਹ ਚੱਲਦਾ, ਛੇ ਪਾਤਸ਼ਾਹਾਂ ਦੇ ਦਰਸ਼ਨ ਕੀਤੇ। ਅੱਗੇ ਮਹਾਰਾਜ ਕਹਿੰਦੇ, ਜੁਗ ਜੁਗ ਸਤਿਗੁਰ ਧਰੇ ਅਵਤਾਰੀ, ਛੇ ਦੇ ਦਰਸ਼ਨ ਕੀਤੇ ਨੇ, ਦੋ ਤੇ ਦੋ ਚਾਰ, ਅਜੇ ਚਾਰ ਸਰੀਰਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤ ਹੋਰ ਵਰਤਨੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਦਸਵਾਂ ਜਾਮਾ ਗੁਰਦੇਵ ਦਾ, 42 ਸਾਲ ਦੇ ਅਸੀਂ ਉਮਰ ਸਾਰੀ ਕਹਿੰਦੇ ਹਾਂ, ਗੁਰਮੁਖੋ ਇਹ ਤਾਂ ਸਾਡੇ ਸ਼ਬਦ ਨੇ 42 ਸਾਲ ਦੀ ਖੇਡ, ਪਰ ਉਹ ਸੱਚੀ ਸਰਕਾਰ ਦੇ ਕਾਰਨਾਮਿਆਂ ਦਾ ਅੰਤ ਤਾਂ 42 ਯੁੱਗ ਵੀ ਜਨਮ ਲੈ ਕੇ ਕੋਈ ਨਹੀਂ ਪਾ ਸਕਦਾ, ਉਹਨਾਂ ਦਾ ਕੋਈ ਅੰਤ ਥੋੜ੍ਹਾ ਕਿ ਗੁਣਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਕਿਰਪਾ ਕੀਤੀ, ਹਜ਼ੂਰ ਪਟਨਾ ਸਾਹਿਬ ਤੋਂ ਚੱਲੇ ਅਤੇ ਇਸ ਧਰਤੀ 'ਤੇ ਆਪਣਾ ਆਖਰੀ ਮੁਕਾਮ ਬਣਾਇਆ, ਆਖਰੀ ਮੁਕਾਮ ਆਖਰੀ ਟਿਕਾਣਾ। ਹਜ਼ੂਰ ਨੇ 42 ਸਾਲ ਵਿੱਚੋਂ 29 ਸਾਲ ਤਕਰੀਬਨ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਤੀਤ ਕੀਤੇ, 3 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹੁੰਟਾ ਸਾਹਿਬ ਬਤੀਤ ਕੀਤੇ, ਬਖਸ਼ਾਂ ਕੀਤੀਆਂ। ਉਸ ਵਿੱਚੋਂ 5 ਕੁ ਸਾਲ ਦੇ ਕਰੀਬ, ਅਸੀਂ ਕਰੀਬ ਸ਼ਬਦ ਮੈਂ ਤਾਂ ਵਰਤ ਰਿਹਾ ਕਿਉਂਕਿ ਥੋੜ੍ਹਾ ਬਹੁਤ ਮਹੀਨਿਆਂ ਦਾ ਫਰਕ ਪੈਂਦਾ ਹੈ, ਉਹ ਪਟਨਾ ਸਾਹਿਬ ਦੀ ਧਰਤੀ 'ਤੇ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਦਮਦਮਾ ਸਾਹਿਬ ਦੀ ਧਰਤੀ 'ਤੇ ਜਿਹੜੇ ਆਪਾਂ ਦਰਸ਼ਨ ਕਰਨੇ ਆ ਗੁਰੂ ਗ੍ਰੰਥ ਸਾਹਿਬ ਦੇ ਅੱਜ ਦੇ ਸਵਰੂਪ ਦੇ, ਭਾਈ ਮਨੀ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਤੀਬ ਔਰ ਗੁਰੂ ਤੇਗ ਬਹਾਦਰ ਜੀ ਦੇ ਅੰਮ੍ਰਿਤ ਬੋਲ ਵਿੱਚ ਦਰਜ ਕੀਤੇ ਨੇ। ਕਈ ਵਿਦਵਾਨ ਇਹ ਕਹਿੰਦੇ ਨੇ ਕਿ ਦੇਖੋ ਜੀ, ਇਹ ਦਮਦਮਾ ਸਾਹਿਬ ਅਨੰਦਪੁਰ ਸਾਹਿਬ ਵਾਲਾ ਕਿ ਜਿੱਥੇ ਬੀੜ ਵਿੱਚ ਬਾਣੀ ਚੜਾਈ ਗਈ, ਕਿਹਾ ਜਾਂਦਾ ਕਈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ, ਪੁਰਾਤਨ ਬੀੜ, ਸਨਮਾਨਯੋਗ ਭਾਈ ਸਾਹਿਬ ਬੈਠੇ ਨੇ, ਇਹ ਮਿਲਦੀਆਂ ਬੀੜਾਂ ਜ਼ਰੂਰ ਨੇ, ਪਰ ਆਹ ਤਰਤੀਬ ਨਹੀਂ ਜਿਹੜੀ ਤਰਤੀਬ ਹਜ਼ੂਰ ਨੇ ਬਕਾਇਦਾ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦਿੱਤੀ। ਕਿਤੇ ਜੈਤ ਸ੍ਰੀ ਕੀ ਵਾਰ ਤੋਂ ਬਾਅਦ ਹੀ ਜੈ ਜਾਵੰਤੀ ਆ ਜਾਂਦਾ, ਸ਼ਲੋਕ ਵੀ ਅੱਗੇ ਪਿੱਛੇ ਕਈ ਬੀੜਾਂ 'ਚ ਮਿਲਦੇ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ, ਦਮਦਮਾ ਸਾਹਿਬ ਤਰਤੀਬ ਦਿੱਤੀ ਬਾਣੀ ਦੀ, ਭਾਈ ਮਨੀ ਸਿੰਘ ਜੀ ਤੋਂ ਲਿਖਾਇਆ, ਤਾਂ ਹੀ ਅਸੀਂ ਸ਼ਬਦ ਵਰਤਨੇ ਆ ਦਮ ਦਮੀ ਬੀੜ। ਉਹ ਸਵਰੂਪ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਇਸ ਧਰਤੀ 'ਤੇ ਆਉਂਦੇ, ਆਪ ਇਤਿਹਾਸ ਦੇ ਜਾਣੂ ਕੋ ਦਰਸ਼ਨ ਵੀ ਕਰਦੇ, ਮਹਾਰਾਜ ਆਪਣਾ ਟਿਕਾਣਾ ਕਰਦੇ ਨੇ ਇੱਥੇ, ਸਿੱਖਾਂ 'ਤੇ ਰਹਿਮਤਾਂ ਕਰਦੇ ਨੇ। ਬਰਾਤ ਵੀ ਅਰਜ਼ ਕੀਤੀ, ਬਹਾਦਰ ਸ਼ਾਹ ਆਉਂਦਾ, ਖੀਰਾ ਭੇਟ ਕਰਦਾ, ਕਲਗੀ ਵਾਲੀ ਸੱਚੀ ਸਰਕਾਰ ਉਸ ਬੇਸ਼ਕੀਮਤੀ ਹੀਰੇ ਨੂੰ ਵੀ ਗੋਦਾਵਰੀ ਵਿੱਚ ਸੁੱਟ ਦਿੰਦੇ, ਬਾਦਸ਼ਾਹ ਦੇ ਅੰਦਰ ਦਾ ਹੰਕਾਰ ਤੋੜਨ ਦੇ ਲਈ ਆਪਣੀ ਨਜ਼ਰ ਭਰ ਕੇ ਦੇਖਦੇ ਨੇ, ਅਤੇ ਗੋਦਾਵਰੀ ਦੀ ਸਾਰੀ ਤਹਿ ਜਿਹੜੀ ਖੀਰਿਆਂ ਨਾਲ ਜਗਮਗਾ ਜਾਂਦੀ, ਕਿਉਂਕਿ ਸਤਿਗੁਰੂ ਦੀ ਨਜ਼ਰ ਪੈ ਜਾਏ ਅਤੇ ਰੇਤ ਦੇ ਕਣ ਵੀ ਹੀਰਿਆਂ ਦੀ ਤਰ੍ਹਾਂ ਚਮਕਣ ਲੱਗ ਪੈਂਦੇ। ਨਗੀਨਾ ਘਾਟ ਆਪਾਂ ਦਰਸ਼ਨ ਕਰਨੇ, ਸੱਚੀ ਸਰਕਾਰ ਮਾਧੋ ਦਾਸ ਬੈਰਾਗੀ ਨੂੰ ਹਜ਼ੂਰ ਸਾਹਿਬ ਦੀ ਧਰਤੀ ਤੋਂ ਬੰਦਾ ਸਿੰਘ ਬਹਾਦਰ ਅੰਮ੍ਰਿਤ ਦੀ ਦਾਤ ਦੇ ਕੇ ਪੰਜਾਬ ਨੂੰ ਤੋਰਦੇ। ਵਾਰ ਹੁੰਦਾ ਹੈ, ਆਪ ਚੰਗੀ ਤਰ੍ਹਾਂ ਇਸ ਇਤਿਹਾਸ ਤੋਂ ਜਾਣੂ। ਸਿਰਫ ਸੰਖੇਪ ਜੀ ਮੈਂ ਇਹ ਸਤਿਗੁਰੂ ਦੇ ਦਰਬਾਰ ਦੀ ਹਾਜ਼ਰੀ ਲਵਾਉਣ ਲਈ। ਵਾਰ ਹੁੰਦਾ ਹੈ, ਜ਼ਖਮ ਸੀਤੇ ਜਾਂਦੇ ਨੇ, ਕੁਝ ਸਮੇਂ ਤੋਂ ਬਾਅਦ ਫਿਰ ਜਦੋਂ ਤੰਦੀ ਚਾੜਦੇ ਨੇ, ਜ਼ਖਮ ਹਜ਼ੂਰ ਦੇ ਅੱਲੇ ਅੰਦਰੋਂ ਉਹ ਪਾੜਦੇ ਨੇ। ਪਰ ਕਿਹਾ ਜਾਂਦਾ, ਨਹੀਂ ਸਿੱਖੋ, ਹੁਣ ਨਹੀਂ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸਦੜਾ ਆ ਚੁੱਕਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਸ ਅਸਥਾਨ ਤੇ ਇੱਥੇ ਕਿਰਪਾ ਕੀਤੀ। ਕੱਲ ਵੀ ਅਰਜ਼ ਕੀਤੀ ਆਪਣੇ ਪਿਆਨੇ ਤੋਂ ਪਹਿਲਾਂ, ਦਾਸ ਦਾ ਇੱਕ ਸ਼ਬਦ ਵਰਦਾ ਹੁੰਦਾ ਹੈ, ਪ੍ਰਭਪੁਰ ਪਿਆਨਾ। ਸਤਿਗੁਰੂ ਨੇ ਖੁਦ ਆਪਣੇ ਪਿਤਾ ਜੀ ਲਈ ਸ਼ਬਦ ਵਰਤਿਆ ਸੀ, ਠੀਕਰ ਫੋਰ ਦਲੀ ਸਿਰ ਪ੍ਰਭਪੁਰ ਕਿਓ ਪਿਆਨ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਆਉਂਦਾ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ। ਜਾਣ ਤੋਂ ਪਹਿਲਾਂ ਸਮੁੱਚੀ ਸੰਗਤ ਨੂੰ ਕਿਰਪਾ ਕੀਤੀ। ਹਜ਼ੂਰ ਮਹਾਰਾਜ ਜੀ ਨੇ ਲੰਗਰ ਲਾਉਣ ਦਾ ਹੁਕਮ ਕੀਤਾ, ਚਿਖਾਂ ਵਾਸਤੇ ਸਮਾਨ ਇਕੱਠਾ ਕੀਤਾ ਗਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਮੁੱਚੀ ਸੰਗਤ ਨੂੰ ਇਹ ਬਚਨ ਕਹਿ, ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਕਹਿ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਹਿ ਖੋਜ ਸ਼ਬਦ ਮੈਂ ਲੇ ਦਾਸ। ਉਸ ਦੋਹਰੇ ਨੂੰ ਅਰਜ਼ ਕਰ ਰਿਹਾ ਜੋ ਗਿਆਨੀ ਗਿਆਨ ਸਿੰਘ ਹੁਣਾਂ ਲਿਖਿਆ, ਖੋਜ ਸ਼ਬਦ ਮੈਂ ਲੇ। ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਮਹਾਰਾਜ। ਪਿਆਨੇ ਤੋਂ ਪਹਿਲਾਂ ਰਾਤ ਵੀ ਇੱਕ ਅਰਜ਼ ਕੀਤੀ ਸੀ। ਤਿੰਨ ਸਿਧਾਂਤ ਇੱਥੇ ਸਾਨੂੰ ਗੁਰਮਤ ਦੇ ਗੂੜ ਦਿੱਤੇ। ਉਹ ਸ਼ਬਦ ਸਨ ਕਿ ਸਿੱਖ ਪੂਜਾ ਕੇਵਲ ਅਕਾਲ ਪੁਰਖ ਵਾਹਿਗੁਰੂ ਦੀ ਕਰੇ, ਪਰਚਾ ਸ਼ਬਦ ਦਾ ਰੱਖੇ ਤੇ ਦੀਦਾਰ ਖਾਲਸੇ ਦਾ। ਉਹ ਸ਼ਬਦ ਰਿਪੀਟ ਕਰ ਦੇਣਾ ਮੈਂ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਕੇਵਲ ਆਦਰ ਮਾਨ ਸੇਵਾ ਕਰਨੀ ਅਕਾਲ ਪੁਰਖ ਦੀ। ਪਰਚਾ ਦਾ ਅਰਥ ਹੈ ਪ੍ਰੀਚੇ, ਗਿਆਨ ਅਭਿਆਸ ਜਾਣਕਾਰੀ। ਉਂਝ ਪਰਚੇ ਦਾ ਅਰਥ ਹੈ ਇਕੱਠਾ ਕਰਨਾ, ਇਕੱਤਰ ਕਰਨਾ ਵੀ, ਸੰਕਰਕਸ਼ਣ ਵੀ। ਪਰ ਅਸੀਂ ਅਰਥ ਕਰਾਂਗੇ ਗਿਆਨ ਅਭਿਆਸ ਜਾਣਕਾਰੀ। ਪਰਚਾ ਸ਼ਬਦ ਦਾ ਰੱਖੇ ਤੇ ਦੀਦਾਰ ਗੁਰੂ ਕੀ ਕਮਾਈ ਵਾਲੇ ਖਾਲਸੇ ਦਾ ਕਰੇ। ਮਹਾਰਾਜ ਸੱਚੇ ਪਾਤਸ਼ਾਹ ਨੇ ਇਸੇ ਸਥਾਨ ਤੇ ਜਿੱਥੇ ਆਪ ਜੀ ਦਰਸ਼ਨ ਦੀਦਾਰੇ ਕਰ ਰਹੇ ਹੋ, ਇੱਥੇ ਸੱਚਖੰਡ ਪਿਆਨਾ ਕੀਤਾ। ਸਿੱਖ ਸੰਗਤਾਂ ਬੈਰਾਗ ਵੀ ਸਨ, ਪਰ ਹਜ਼ੂਰ ਨੇ ਜਾਣ ਤੋਂ ਪਹਿਲਾਂ ਜੋ ਇੱਥੋਂ ਦੀ ਰਵਾਇਤ ਹੈ, ਪਾਵਾਂ ਕਿ ਹੁਕਮਨਾਮਾ ਇਤਿਹਾਸ ਲਿਖਣ ਵਾਲਿਆਂ ਹੋਰ ਬਹੁਤ ਕੋਈ ਲਿਖਿਆ, ਪਰ ਕਿਹਾ ਜਾਂਦਾ ਸਤਿਗੁਰੂ ਦਾ ਹੁਕਮ ਆਇਆ ਕਿ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਪਿਆਨੇ ਤੋਂ ਪਹਿਲਾਂ ਕਿਹਾ ਸਿੱਖੋ ਇਹ ਪਵਿੱਤਰ ਸ਼ਬਦ ਪੜ੍ਹੋ। ਉਹ ਸ਼ਬਦ ਦਾ ਕੀਰਤਨ ਹੋਇਆ, ਉਹ ਸ਼ਬਦ ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਕੀਰਤਨ ਹਰ ਹਰ ਗਾਈ ਸ਼ਰਮ ਥਾਂ ਕਾ ਪਾਏ ਬਿਸ਼ਰਾਮਾ, ਮਿਟ ਗਈ ਸਗਲੀ ਤਾਈ ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਦਾਤਾ ਸੰਤਨ ਕੀ ਸ਼ਰਨਾਈ। ਉਹ ਸੱਚੀ ਸਰਕਾਰ ਦੇ ਚਰਨਾਂ 'ਚ ਅਸੀਂ ਮੱਥਾ ਟੇਕਣ ਆਇਆ। ਪਰ ਗੁਰਮੁਖੋ ਇਹ ਸਾਡੇ ਸ਼ਬਦ ਨੇ ਕਿ ਇਹਦੋ ਜਨਮ ਉਦੋਂ ਚਲਾਉਣਾ ਨਹੀਂ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਉਹ ਤਾਂ ਕਿਤੇ ਵੀ ਨਹੀਂ ਗਏ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਸਤਿਗੁਰੂ ਦਾ ਬਚਨ ਦੇਖੋ, ਕੱਲਾ ਤਨ ਨਹੀਂ, ਜਦੋਂ ਤਨ ਮਨੁੱਖ ਦਾ ਸਾਥ ਛੱਡ ਜਾਂਦਾ ਹੈ ਤੇ ਬੰਦਗੀ ਕਰਨ ਵਾਲੇ ਦੀ ਆਤਮਾ ਨਾਲ ਗੁਰੂ ਦਾ ਬਚਨ ਜਾਂਦਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੈ ਜਲੈ। ਸਿਰਫ ਇੱਕ ਬੇਨਤੀ ਕਰਨੀ, ਜੋ ਅੱਜ ਸਤਿਗੁਰੂ ਨੇ ਹੁਕਮ ਦਿੱਤਾ ਉਸ ਪ੍ਰਕਰਨ ਵਿੱਚ ਆਵਾਂ। ਧਰਮ ਰਾਜ ਜਮਦੂਤ ਬੰਦਗੀ ਕਰਨ ਵਾਲੇ ਦੇ ਨੇੜੇ ਨਹੀਂ ਆਉਂਦੇ। ਇੱਕ ਸਵਾਲ ਹੈ, ਇਹ ਕਿਉਂ? ਮੌਤ ਤਾਂ ਸਭ ਨੂੰ ਇੱਕੋ ਜਿਹੀ ਹੈ, ਪ੍ਰਾਣ ਤਾਂ ਸਭ ਦੇ ਨਿਕਲਣੇ ਨੇ। ਨਹੀਂ ਪਿਆਰਿਓ, ਮੌਤ ਮੌਤ ਵਿੱਚ ਅੰਤਰ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਤਾਂ ਨਿਰਣਾ ਕਰ ਦਿੱਤਾ, ਮਰਤਾ ਮਰਤਾ ਜਗ ਮੁਆ। ਆਪਾਂ ਇਹ ਤਾਂ ਸ਼ਬਦ ਕਹਿੰਦੇ, ਇਸ ਬੰਦੇ ਨੂੰ ਜੀਵਨ ਜੀਣ ਦੀ ਜਾਂਚ ਨਹੀਂ ਆਉਂਦੀ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬੰਦਿਆਂ ਨੂੰ ਮਰਨ ਦੀ ਜਾਂਚ ਵੀ ਨਹੀਂ ਆਈ, ਜੀਵਨ ਜੀਣ ਦੀ ਦਾਤ ਤਾਂ ਕਹਿੰਦੇ। ਸਾਹਿਬ ਨੇ ਫੁਰਮਾਇਆ, ਮਰਤਾ ਮਰਤਾ ਜਗ ਮੁਆ, ਮਰ ਪੇ ਨਾ ਜਾਣੈ ਜਾਣਿਆ ਪੀ ਪਾਠ ਭੇਦ ਹੈ, ਦੋ ਸਲੋਕ, ਮਰ ਪੀ ਨਾ ਜਾਣਿਆ ਕੋਏ ਐਸੀ ਮਰਨੀ ਜੋ ਮਰੈ ਬੋਹਰ ਨਾ मरना हो तो केड़ी मौत, वो मौत है जाना सबने में, पर जान जान विच अंतर है। देखो एक बिल्ली, वैसे गुरु ग्रंथ साहिब दी बाणी विच मौत नू बिल्ली भी क्या गया, बिल्ला मानस बपरा मूसा कीनो मीच बलैया खई खैर। हुण बिल्ली दे मुंह विच तिखे दंद ने, जदों चूहे नू दंदा नाल पकड़ दिए ते ओदी पकड़ कुछ होर है, ते जदों बच्ची बिल्ली अपने बच्चियां नू एक थां तो दूजे थां ते बलूंगड़े ले जांदी है पकड़दी, उदों भी मुंह नाले, पर जिस पकड़ नाल चूहे नू पकड़दी उस पकड़ नाल अपने बच्चियां नू नहीं पकड़दी। मौत सच एवे बिल्ली दी तरह है, बंदगी करन वाले वास्ते तां मौत सोहिला है। तां ही असीं जदों रात नू कीर्तन सोहले दा पाठ करने, देखो सोहले दे अर्थ मंगलमय गीत ने, सोहले दा अर्थ है खुशी दा गीत, सतगुरु ने सोहला सोहलड़े शब्द वरत्या। हुण जदों रात नू पढ़ने हैं तुम गावो मेरे निरभउ का सोहला, हुण इहदे अखीर विच जिहड़ियां तुकां ने संबत साहा लिखिया मिलकर पावो तेल दिओ सज्जन आसीसरियां जो होवै साहिब सो मिल, ए संबत साहा तेल ये सारे शब्द व्याह की रस्म नाल संबंधित ने। व्याह वाला दिन लिखिया गया माइए पान केस भी तेल पाओ। मैं बेनती करा कि जेड़ी मौत लोकां लई वैण है, जेड़ी मौत लोकां लई रुदन है, जेड़ी मौत मनमुख वास्ते दुख है, गुरमुख वास्ते तो मौत इस तरह चाहे जिन्ना व्याह दा चाह हुंदा है। सतगुरु कहिंदे उहदे लई मौत भी सोहला बन जाती है। सतगुरु ने बख्शिश की कि दुनिया नू मरना ना आया, महाराज मौत तां दुख है, कहिंदे नहीं बंदगी करन वाले वास्ते मौत भी सुख बन जाती। साहिब दे बचन ने क्या जाना किव मरेंगे कैसा मरना होए, जेकर साहिब मनो ना विसरे तां सहला मरना होए। सतगुरु ने अज बख्शिश की अमृत तुका, फिर दोबारा एक बारी पढ़ो जी। नरक में
नरक ना डिठड़या सिमरत नारायण,
परमात्मा दा चिंतन करन वाले नरक विच नहीं जांदे, उन्हां नू नरक देखना ही नहीं पैंदा, इत्थों तक कि सिमरन करन वाले तां नरक भी खाली करा जांदे। गुरु ग्रंथ साहिब दा एक अमृत बोल है, आपां कहांगे नरक सुरग मार्ज कीती है तां खेड सारी, पर बंदगी करन वाले नहीं हैगी। सतगुरु ने बचन किते कवन नरक क्या सुरग बिचारा, बिचारा शब्द वरत्या, बिचारा सी किते लई शब्द वरत्या जिहदा कोई सहारा ना हो। महाराज ने स्वर्ग नू भी बिचारा कह दिता, कवन नरक क्या सुरग बिचारा संतन दो रद रद कर दिते, हम काहू की कान ना कड़ते अपने गुर प्रसाद। कबीर साहब ने क्या कहन लगे, सुरग नरक ते मैं रहो सतगुर कह प्रसाद, चरण कमल की मौज में रहो अंत अर आद, कहने नरक सुरग नहीं। कबीर साहब तां इन्नी क्रांति लियाई कि बनारस विच लोक अंतले समय प्राण तां त्यागदे ने मुक्ति मिल जाए। कबीर साहब सारी जिंदगी बनारस रहे ते अंतला समाया ते मगहर दी धरती ते चले गए। बड़े शब्द ने उन्होंने गुरु ग्रंथ साहब विच, ते लोकां ने कहा हुण मुक्ति दा वेला सी, ते कबीर साहब ने बनारस छड़ दित्ती। उन्होंने अमृत बचन क्या कह लगे, ज्यो जल छोड़ बार पयो मीना, पूर्व जन्म को तप का हीना, बहुत बरस तप किया काशी, मरन पयो मगहर की बासी। हुण जदों मगहर आए उत्थे उन्हां देखो किरपा कीती, कह लगे भाई तुसी कहिंदे हो धरती सरापी है, जेड़ा इस धरती ते मरेगा वह गधे दी जून पएगा। कहिंदे ने बंदगी करन वाला मगहर भी मर जाए ते मगर दी धरती नू तार देगा, ते सच एवे मन तो कठोर मन दा मैला, जे गंगा दे कंडे भी मर जाए उदू मुक्ति नहीं मिल सकती। मनो कठोर मरै बनारस नरक ना बांचिया जाई, हर का संत मरै खड़म्बै सगली सैंत राय। देखो भगत भगत नरक नू ही बंद खलासी करा दिंदा। एक भाई गुरदास साहिब उन्हां दी पौड़ी है कि जनक जी जांदे ने, ते जदों वह जा रहे ने नाल देवगण ने, क्योंकि मौत जदों मनमुख मरदा ते जमगण लैण आउंदे ने, जदों भगती वाला तुरदा ते उहनू देवगण लैण आउंदे ने, ते मैं तां कई वारी कहिंदा भगती वाला तुरदा ते उहनू सतगुरु आप लैण आउंदे, आप सतगुरु बख्शिश करदे। वह गए नाल उहनां दे देवगण सन, बहुत ਜੈ ਜੈਕਾਰ ਹੋ ਰਹੀ। ਰਸਤੇ ਵਿੱਚ ਲੰਘੇ ਤੇ ਕੁਰਲਾਟ ਪਿਆ, ਹਾਏ ਮਰ ਗਏ, ਖਾਏ ਖਾਏ ਦੀਆਂ ਆਵਾਜ਼ਾਂ ਚੀਕਾਂ। ਜਨਕ ਜੀ ਰੁਕ ਗਏ, ਕਹਿਣ ਲੱਗੇ ਏਡੀ ਦਰਦ ਭਰੀ ਆਵਾਜ਼, ਇਹ ਕੁਰਲਾਟ ਕਾਹਦਾ? ਕਹਿਣ ਲੱਗੇ ਮਹਾਰਾਜ, ਇਹ ਨਰਕ ਨੇ, ਨਰਕਾਂ ਦੇ ਜੀਵ ਕੁਰਲਾਉਂਦੇ ਪਏ। ਧਰਮ ਰਾਏ ਨੂੰ ਕਿਆ ਬੁਲਾਓ? ਧਰਮ ਰਾਏ ਬੁਲਾਇਆ, ਹੁਣ ਧਰਮ ਰਾਏ ਆਉਂਦਿਆਂ ਸਰ ਮੱਥਾ ਟੇਕ ਦਿੱਤਾ। ਉਹਨੇ ਕਿਹਾ, ਮਹਾਰਾਜ ਤੁਸੀਂ ਕਿਰਪਾ ਕੀਤੀ, ਇੱਥੇ ਅੱਜ ਤੱਕ ਪਾਪੀ ਆਏ, ਤੁਸੀਂ ਧਰਮ ਕਮਾਉਣ ਵਾਲੇ ਆਏ, ਮੇਰਾ ਘਰ ਵੀ ਪਵਿੱਤਰ ਕਰ ਦਿੱਤਾ। ਨਾਨਕ ਧਰਮ ਐਸੇ ਚਵੇਂ ਕੀਤੋ ਭਵਨ ਪੁਨੀਤ। ਕਹਿਣ ਲੱਗੇ ਆ ਜੀਵ ਰੋਂਦੇ ਕਿਉਂ ਪਏ ਨੇ? ਕਹਿੰਦੇ ਨੇ ਇਹਨਾਂ ਨੇ ਸਿਮਰਨ ਨਹੀਂ ਕੀਤਾ, ਇਹਨਾਂ ਨੇ ਭਗਤੀ ਨਹੀਂ ਕੀਤੀ, ਇਹਨਾਂ ਨੇ ਵਾਹਿਗੁਰੂ ਪ੍ਰਭੂ ਨੂੰ ਯਾਦ ਨਹੀਂ ਕੀਤਾ। ਹੁਣ ਉਹ ਮਹਾਂਪੁਰਖ ਦਾ ਹਿਰਦਾ ਸੀ ਪਸੀਜ ਗਿਆ। ਕਹਿਣ ਲੱਗੇ ਇਹਨਾਂ ਦੀ ਬੰਦ ਖਲਾਸੀ ਹੋ ਸਕਦੀ ਹੈ? ਮੈਂ ਚੀਕ, ਇਹ ਚਹਾੜ, ਇਹ ਦਰਦ ਭਰੀ ਹਾਹਾਕਾਰ ਨਹੀਂ ਸੁਣ ਸਕਦਾ। ਕਹਿਣ ਲੱਗੇ ਹੋ ਸਕਦੀ, ਜੇਕਰ ਕੋਈ ਭਗਤੀ ਕਰਨ ਵਾਲਾ ਆਪਣੀ ਭਗਤੀ ਦੇ ਦੇਦਾ। ਜਨਕ ਜੀ ਉੱਥੇ ਖਲੋ ਗਏ, ਨਰਕ ਨਾ ਡੀਠੜਿਆ ਸਿਮਰਤ ਨਾਰਾਇਣ, ਉੱਥੇ ਖਲੋ ਗਿਆ। ਕਹਿਣ ਲੱਗੇ ਜਿੰਨੀ ਭਗਤੀ ਅਸੀਂ ਕੀਤੀ, ਇੱਕ ਪਾਸੇ ਸਾਰੇ ਨਰਕਾਂ ਦੇ ਜਿਹੜੇ ਜੀਵ ਨੇ ਇਹਨਾਂ ਦੇ ਪਾਪ ਪਾ ਦਿਓ, ਦੂਜੇ ਪਾਸੇ ਸਾਰੀ ਭਗਤੀ ਪਾ ਦਿਓ, ਛੁੱਟ ਸਕਦੇ ਨੇ ਤੇ ਛੱਡ ਦਿਓ। ਭਾਈ ਸਾਹਿਬ ਕਹਿੰਦੇ ਨੇ ਇੱਕ ਪਾਸੇ ਨਰਕਾਂ ਦੇ ਜੀਵ ਅਣਗਿਣਤ, ਉਹਨਾਂ ਦੇ ਪਾਪ ਪਾਏ, ਦੂਜੇ ਪਾਸੇ ਰਾਜਾ ਜਨਕ ਜੀ ਦੀ ਉਸ ਮਹਾਂਪੁਰਖ ਬ੍ਰਹਮ ਗਿਆਨੀ ਦੀ ਭਗਤੀ ਪਾਈ। ਉਹਨਾਂ ਦੀ ਕਮਾਈ ਨਹੀਂ ਸੀ ਕਿ ਨਰਕਾਂ ਦੇ ਪਾਪ ਜਿਹੜੇ ਨੇ ਉਹ ਪਾਸ ਕੋ ਵੀ ਨਾ ਆਏ, ਸਾਰੇ ਜੀਵਾਂ ਦੀ ਬੰਦ ਖਲਾਸੀ ਹੋ ਗਈ। ਭਾਈ ਸਾਹਿਬ ਨੇ ਲਿਖਿਆ ਹੈ ਨਾ ਕਿ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਵਾ ਸੁਖਵਾਸੀ, ਜੰਮਪੁਰ ਗਿਆ ਪੁਕਾਰ ਸੁਣ, ਵਿਲ ਲਾਵਣ ਜੀ ਨਰਕ ਨਿਵਾਸੀ, ਧਰਮ ਰਾਏ ਨੂੰ ਆਖਿਓਨ ਸਭਨਾ ਦੀ ਕਰ ਬੰਦ ਖਲਾਸੀ, ਕਰੇ ਬੇਨਤੀ ਧਰਮ ਰਾਏ ਹਉ ਸੇਵਕ ਠਾਕੁਰ ਅਵਨਾਸ਼ੀ। ਅੱਗੇ ਉਹ ਕਹਿੰਦੇ ਨੇ ਗਹਿਣੇ ਧਰੇ ਹੁਣ ਏਕ ਨਾਉ, ਪਾਪਾਂ ਨਾਲ ਕਰੈ ਨਰਜਾਸੀ, ਪਾ ਸੰਗ ਪਾਪ ਨਾ ਪੁੱਜਣੀ, ਗੁਰਮੁਖ ਨਾਉ ਅਤੁਲ ਨਾ ਤੁਲਾਸੀ। ਹੋਇਆ ਕੀ? ਮਹਾਰਾਜ ਕਹਿੰਦੇ ਨੇ ਨਰਕੋ ਛੁੱਟੇ ਜੀ ਜੰਤ, ਕਟੀ ਸਿਲਕ ਗਲੋ ਜੰਮ ਫਾਸੀ, ਤੇ ਮੁਕਤ ਜੁਗਤ ਨਾਵੇਂ ਕੀ ਦਾਸੀ। ਭਾਈ ਜਿੱਥੇ ਬੰਦਗੀ ਹੈ, ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਈਓ ਦੂਤ। ਸਤਿਗੁਰੂ ਬਚਨ ਕਰ ਰਹੇ ਨੇ ਉਹ ਨਰਕ ਨਹੀਂ ਦੇਖਣਗੇ ਜਿਹੜੇ ਪਰਮਾਤਮਾ ਦਾ ਸਿਮਰਨ ਕਰਨਗੇ, ਤੇ ਜਿਹੜੇ ਜਮਦੂਤ ਡਰਾਉਂਦੇ ਨੇ ਬੰਦਗੀ ਕਰਨ ਵਾਲਿਆਂ ਨੂੰ, ਧਰਮ ਰਾਜ ਤੇ ਜਮਦੂਤ ਕੀ ਕਹਿਣਗੇ?
ਜੈ ਜੈ ਧਰਮ ਕਰੇ ਦੂਤ ਭਏ ਪਲਾਇਣ,
ਧਰਮ ਰਾਜ ਕਹੇਗਾ ਜੈ ਜੈਕਾਰ, ਮੱਥੇ ਟੇਕੇਗਾ, ਦੂਤ ਡਰਨਗੇ, ਜਮਦੂਤ ਨੇੜੇ ਨਹੀਂ ਆਉਣਗੇ। ਰੇਰੇ ਦਰਗਹਿ ਕਹੇ ਨਾ ਕਹੂ, ਆਓ ਬੈਠ ਆਦਰ ਸ਼ੁਭ ਦੇਉ। ਸਾਹਿਬ ਦੇ ਬਚਨ ਨੇ ਇਤਨ ਲਾਗੈ ਬਾਣੀਆਂ, ਸੁਖ ਹੋਵੇ ਸੇਵਕ ਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈ ਹੈ ਜਮਦੂਤ ਨਹੀਂ, ਤਾਂ ਦਰਗਹਿ ਬੈਸਣ ਪਾਈ ਹੈ ਕਹੁ ਨਾਨਕ ਬਾਂਹ ਲੁਡਾਈਏ। ਇੱਥੇ ਸਿਰਫ ਇੱਕ ਬੇਨਤੀ ਸੰਖੇਪ ਜੀ ਹੋਰ ਕਰਕੇ, ਭਾਈ ਸਾਹਿਬ ਤੋਂ ਕਿਸੇ ਸਵਾਲ ਕੀਤਾ ਭਾਈ ਗੁਰਦਾਸ ਸਾਹਿਬ ਜੀ ਨੇ, ਕਹਿੰਦੇ ਨੇ ਵੀ ਦੱਸੋ ਜਿਹੜੀ ਆ ਭਗਤ ਸਿਮਰਨ ਕੀਰਤਨ ਅਸੀਂ ਕਰਦੇ ਸੁਣਦੇ ਹਾਂ, ਜਿਉਂਦਿਆਂ ਨੂੰ ਤੇ ਆਮ ਜਿਹੜਾ ਬੰਦਾ ਨਹੀਂ ਕਰਦਾ ਉਹਨੂੰ ਸਮਝ ਹੀ ਨਹੀਂ, ਕਿਉਂਕਿ ਕਿਸੇ ਚੀਜ਼ ਦੀ ਕਦਰ ਉਦੋਂ ਪੈਂਦੀ ਹੈ ਜਦੋਂ ਕੀਮਤ ਦਾ ਪਤਾ ਲੱਗੇ, ਕਿਉਂਕਿ ਕੀਮਤ ਤੋਂ ਬਿਨਾਂ ਕਦਰ ਨਹੀਂ ਪੈ ਸਕਦੀ। ਦੋ ਸ਼ਬਦ ਦਾਸ ਨੇ ਵਰਤੇ, ਬਾਂਦਰ ਦੇ ਗਲ ਵਿੱਚ ਹੀਰਾ ਪਾ ਦਿਓ ਤੇ ਉਹਨੂੰ ਕੋਈ ਕਦਰ ਨਹੀਂ, ਕਿਉਂਕਿ ਉਹਨੂੰ ਕੀਮਤ ਦਾ ਪਤਾ ਨਹੀਂ। ਕਿਸੇ ਜੋਰੀ ਕੋਲ ਲੈ ਜਾਓ, ਦੱਸੇਗਾ ਇਹਦੀ ਕੀਮਤ ਕੀ ਹੈ। ਕਲਸ਼ੀ ਸਾਰਾ ਦਿਨ ਖਾਣੇ 'ਚ ਘੁੰਮਦੀ, ਉਹਨੂੰ ਕਦਰ ਕੋਈ ਨਹੀਂ, ਪਰ ਕਿਸੇ ਜੀਵ ਦੇ ਰਸੀਏ ਨੂੰ ਪੁੱਛ ਕੇ ਦੇਖੋ ਉਹਦੀ ਕਦਰ ਕੀ ਹੈ। ਨਾਮ ਦਾ ਵੀ ਪਤਾ ਉਦੋਂ ਲੱਗਦਾ ਜਦੋਂ ਬੰਦਿਆ ਅੰਤਲੇ ਸਮੇਂ ਤੇਰਾ ਕੋਈ ਸਹਾਰਾ ਨਹੀਂ ਰਹਿ ਜਾਣਾ, ਨਾ ਮਾਪੇ, ਨਾ ਭੈਣ, ਨਾ ਭਰਾ, ਕੌਣ ਚੱਲੇਗਾ? ਉੱਥੇ ਫਿਰ ਗੁਰੂ ਨਾਨਕ ਸਾਹਿਬ ਦਾ ਸ਼ਬਦ ਤੇਰੇ ਨਾਲ ਚੱਲੇਗਾ, ਗੁਰੂ ਸਾਹਿਬ ਦਾ ਬੋਲ ਤੇਰੇ ਨਾਲ ਚੱਲੇਗਾ। ਉਹਨਾਂ ਨੂੰ ਪੁੱਛਿਆ ਵੀ ਇਹ ਜਿਹੜਾ ਕਹਿੰਦੇ ਹੋ ਧਰਮ ਰਾਜ ਮੱਥੇ ਟੇਕਦਾ, ਜਮਦੂਤ ਵੀ ਝੁੱਕ ਜਾਂਦਾ, ਇਹ ਕਿਵੇਂ ਸਾਰੀ ਗੱਲਬਾਤ ਹੈ? ਭਾਈ ਸਾਹਿਬ ਜੀ ਨੇ ਤਿੰਨ ਪ੍ਰਮਾਣ ਦਿੱਤੇ, ਬੜੇ ਸਰਲ ਜਿਹੇ ਸ਼ਬਦ ਨੇ। ਉਹ ਕਹਿੰਦੇ ਨੇ ਇਕੱਲਾ ਜਾਏਗਾ, ਗੁਰੂ ਨੂੰ ਧਾਰਨਾ ਕੀਤਾ ਤੇ ਚੇਤੇ ਰੱਖੀ ਜਮਦੂਤ ਮੌਤ ਤੈਨੂੰ ਗਾਲੇਗੀ, ਜੇ ਗੁਰੂ ਨਾਲ ਹੋਵੇਗਾ ਤੇ ਜਮਦੂਤ ਵੀ ਕੁਛ ਨਹੀਂ ਕਹੇਗਾ। ਮਹਾਰਾਜ ਕਿਵੇਂ? ਕਹਿੰਦੇ ਨੇ ਮੀਂਹ ਪੈਂਦਾ ਹੋਵੇ, ਕੋਰਾ ਕਾਗਜ਼ ਪਾਣੀ ਵਿੱਚ ਰੱਖੋ, ਤੇ ਪਾਣੀ ਵਿੱਚ ਕੋਰਾ ਕਾਗਜ਼ ਬੜੀ ਜਲਦੀ ਗਲ ਜਾਂਦਾ। ਕਣੀਆਂ ਮੀਂਹ ਦੀਆਂ ਬੂੰਦਾਂ ਪੈਣ ਤੇ ਕਾਗਜ਼ ਗਲੇਗਾ, ਪਰ ਉਸੇ ਕਾਗਜ਼ ਨੂੰ ਥਿੰਦੇ ਨਾਲ ਘਿਓ ਨਾਲ ਲੇਪਣ ਕਰਕੇ ਭਿਉ ਕੇ ਪਾਣੀ ਵਿੱਚ ਰੱਖ ਦਿਓ। ਇਕੱਲੇ ਕੋਰੇ ਕਾਗਜ਼ ਨੂੰ ਪਾਣੀ ਗਾਲਦਾ, ਪਰ ਜਿਸ ਕਾਗਜ਼ ਉੱਤੇ ਘਿਓ ਦਾ ਥਿੰਦਾ ਆ ਜਾਏ ਉਹਨੂੰ ਪਾਣੀ ਵੀ ਛੇਤੀ ਨਹੀਂ ਗਾਲ ਸਕਦਾ। ਕਹਿੰਦੇ ਨੇ ਇਕੱਲਾ ਜਾਏਗਾ, ਮੌਤ ਜਮਦੂਤ ਗਾਲੇਗਾ, ਦੋਜਕ ਵੀ ਸੱਟੇਗਾ, ਪਰ ਜੇ ਗੁਰੂ ਦੀ ਬਾਣੀ ਦੀ ਥੰਧਿਆਈ ਹੋਈ ਤੇ ਜਮਦੂਤ ਵੀ ਤੇਰਾ ਕੁਛ ਨਹੀਂ ਵਿਗਾੜ ਸਕੇਗਾ। ਦੂਸਰਾ ਬਚਨ ਕੀਤਾ, ਇਕੱਲਾ ਰੂਹ ਹੋਵੇ, ਮੈਂ ਬੇਨਤੀ ਕੀਤੀ ਇਕੱਲਿਆਂ ਨੂੰ ਡਰ ਹੈ ਜਿਹਦੇ ਨਾਲ ਗੁਰੂ ਨੂੰ ਪੈ ਕੇ, ਇਕੱਲੇ ਰੂਹ ਨੂੰ ਇੱਕ ਚੰਗਿਆੜੀ ਅੱਗ ਦੀ ਫੂਕ ਦੇਗੀ, ਪਰ ਜੇ ਰੂਹ ਦੀ ਬੱਤੀ ਬਣਾ ਕੇ ਦੀਵੇ ਵਿੱਚ ਪਾ ਕੇ ਤੇਲ ਨਾਲ ਭਰ ਕੇ ਦੀਵਾ ਬਾਲੋ, ਬੱਤੀ ਬਾਲੋ, ਅੱਗ ਉਹਦੇ ਮੂੰਹ ਤੇ ਬਲੇਗੀ, ਪਰ ਅੱਗ ਦੀ ਜ਼ਰੂਰਤ ਨਹੀਂ ਕਿ ਬੱਤੀ ਨੂੰ ਫੂਕ ਸਕੇ, ਉਹ ਜਲਦੀ ਕੋਈ ਵੀ ਹਨੇਰੇ ਵਿੱਚ ਡੁੱਬਿਆਂ ਨੂੰ ਚਾਨਣ ਦੇਗੀ। ਤੀਸਰੀ ਬੇਨਤੀ, ਇਕੱਲਾ ਲੋਹਾ ਜੇ ਪਾਣੀ ਵਿੱਚ ਆਏਗਾ ਤੇ ਜ਼ਰੂਰ ਡੁੱਬੇਗਾ, ਜੇ ਲੋਹਾ ਲੱਕੜ ਦੀ ਸੰਗਤ ਕਰ ਲਏਗਾ ਤੇ ਪਾਰ ਹੋ ਜਾਏਗਾ। ਗੁਰਮੁਖੋ, ਕਾਗਜ਼ ਨਾਲ ਥਿੰਦਾ ਹੋਵੇ ਤੇ ਗਲਦਾ ਨਹੀਂ, ਰੂਹ ਦੀ ਬੱਤੀ ਵੱਟੀ ਹੋਵੇ, ਤੇਲ ਚ ਭਿੱਜੀ ਹੋਵੇ, ਸੜਦੀ ਨਹੀਂ ਚਾਨਣ ਦਿੰਦੀ ਹੈ, ਲੋਹਾ ਲੱਕੜ ਨਾਲ ਲੱਗ ਜਾਏ ਤੇ ਉਹ ਤਰ ਜਾਂਦਾ। ਸਾਰੀ ਦੁਨੀਆਂ ਨੂੰ ਜਮਦੂਤ ਡਰਾਉਂਦਾ, ਪਰ ਜਿਹੜਾ ਸਤਿਗੁਰੂ ਦਾ ਸਿੱਖ ਬਣ ਜਾਂਦਾ ਜਮਦੂਤ ਉਹਦਾ ਦਾਸ ਬਣ ਜਾਂਦਾ। ਧਰਮਰਾਜ ਜੈ ਜੈ ਕਰਦਾ, ਭਾਈ ਸਾਹਿਬ ਨੇ ਕਿਹਾ, ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਭਰੈ, ਕਿਰਤ ਸੰਬੰਧ ਜਲ ਮੱਧ ਸਾਵਧਾਨ ਹੈ, ਜੈਸੇ ਕੋਟ ਪਾਰ ਤੂਰ ਤਨਕ ਚਿਨਕ ਬਰੈ, ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ, ਜੈਸੇ ਲੋਹ ਬੂੜ ਜਾਤ ਸਲਲ ਮੈਂ ਡਾਰਤਗੀ, ਕਾਸ਼ਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ, ਤੈਸੇ ਜਮਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ, ਸਤਿਗੁਰੂ ਭੇਟਤਗੀ ਦਸਨ ਦਸਾਨ ਹੈ। ਧਰਮਰਾਜ ਜੈ ਜੈਕਾਰ ਕਰਦਾ ਤੇ ਜਮਦੂਤ ਦੂਰ ਚਲੇ ਗਏ।
ਧਰਮ ਤੇਰਾਜ ਸਹਜ ਸੁਖੀਏ, ਸਾਧ ਸੰਗਤ ਹਰ ਭਜੇ।
ਜਿਨ੍ਹਾਂ ਨੇ ਸਤ ਸੰਗਤ ਵਿੱਚ ਹਰ ਭਜੇ ਪ੍ਰਭੂ ਨੂੰ ਜਪਿਆ, ਧਰਮ ਧੀਰਜ ਸਹਿਜ ਸੁਖੀ, ਉਹਨਾਂ ਨੇ ਧਰਮ ਕਮਾ ਲਿਆ। ਇੱਥੇ ਧਰਮ ਦਾ ਅਰਥ ਕਰਾਂਗੇ ਧਰਮ ਕਮਾਉਣਾ। ਕਿਹੜਾ ਧਰਮ? ਹਰ ਕੋ ਨਾਮ ਜਪ ਨਿਰਮਲ ਕਰਮ ਵਾਲਾ। ਉਹ ਸਹਿਜ ਅਵਸਥਾ ਵੀ ਟਿਕ ਗਏ, ਉਹਨਾਂ ਅੰਦਰ ਧੀਰਜ ਇੰਨਾ ਆ ਗਿਆ, ਸੰਪੈ ਦੇਖ ਨਾ ਹਰ ਕੀ ਹੈ, ਵਿਪਤ ਦੇਖ ਨਾ ਰੋਏ, ਇਹਨੇ ਧੀਰਜ ਵਿੱਚ ਆ ਗਏ। ਮਹਾਰਾਜ ਕਹਿੰਦੇ ਨੇ ਉਹਨਾਂ ਕੋਲ ਧਰਮ, ਉਹਨਾਂ ਕੋਲ ਧੀਰਜ, ਉਹਨਾਂ ਕੋਲ ਸਹਿਜ, ਉਹਨਾਂ ਕੋਲ ਸੁਖ, ਪਰ ਕਿੰਨਾ ਕੋਲ? ਜਿਨ੍ਹਾਂ ਨੇ ਸਾਧ ਸੰਗਤ ਵਿੱਚ ਖਰੀ ਦਾ ਸਿਮਰਨ ਕੀਤਾ ਹੈ।
ਕਰ ਅਨੁਗ੍ਰਹ ਰਾਖ ਲੈਨੇ, ਮੋਹ ਮਮਤਾ ਸਭ ਤਜੇ।
ਅਨੁਗ੍ਰਹ ਮਤਲਬ ਉਹਦੀ ਕਿਰਪਾ, ਗ੍ਰੇਸ, ਉਹਦੀ ਬਖਸ਼ਿਸ਼, ਜਿਨ੍ਹਾਂ ਤੇ ਕਿਰਪਾ ਕਰਕੇ ਵਾਹਿਗੁਰੂ ਜੀ ਤੁਸੀਂ ਉਹਨਾਂ ਨੂੰ ਰੱਖ ਲਿਆ, ਉਹ ਮੋਹ ਮਾਇਆ ਮਮਤਾ ਤੋਂ ਉੱਪਰ ਉੱਠ ਗਏ ਹਨ।
ਗਹਿ ਕੰਠ ਲਾਏ ਗੁਰ ਮਿਲਾਏ, ਗੋਬਿੰਦ ਜਪਤ ਅਗਾਇਣ।
ਉਹਨਾਂ ਨੂੰ ਆਪਣੇ ਗਲੇ ਨਾਲ ਲਾ ਲਿਆ। ਕਿਹਨਾਂ ਨੂੰ? ਗੁਰ ਮਿਲਾਏ, ਜਿਨ੍ਹਾਂ ਨੂੰ ਸਤਿਗੁਰੂ ਨੇ ਕਿਰਪਾ ਕਰਕੇ ਪ੍ਰਭੂ ਨਾਲ ਮਿਲਾ ਦਿੱਤਾ। ਗੁਰ ਦੇ ਰਾਰੇ ਨੂੰ ਸਿਆਰੀ ਹੈ, ਗੁਰੂ ਨੇ ਜਿਨ੍ਹਾਂ ਨੂੰ ਪ੍ਰਭੂ ਨਾਲ ਮਿਲਾ ਦਿੱਤਾ, ਉਹਨਾਂ ਨੂੰ ਵਾਹਿਗੁਰੂ ਜੀ ਨੇ ਆਪਣੇ ਕੰਠ ਨਾਲ ਲਾ ਲਿਆ, ਉਹ ਜ਼ਿੰਦਗੀ ਵਿੱਚ ਤ੍ਰਿਪਤ ਹੋਏ ਨੇ।
ਬਿਨਵੰਤ ਨਾਨਕ ਸਿਮਰ ਸੁਆਮੀ, ਸਗਲ ਆਸ ਪੁਜਾਇਣ।
ਸਾਹਿਬ ਕਹਿੰਦੇ ਨੇ ਉਸ ਪਰਿਪੂਰਨ ਪਰਮਾਤਮਾ ਦਾ ਸਿਮਰਨ ਕਰੋ ਜਿਹੜਾ ਸਾਰੀਆਂ ਆਸਾਵਾਂ ਮਨ ਦੀਆਂ ਪੂਰੀਆਂ ਕਰਦੇ, ਜਿਹੜਾ ਪ੍ਰਭੂ ਨਾਲ ਜੁੜੇਗਾ। ਪਿਆਰਿਓ, ਇਹ ਤਾਂ ਲੁੱਟ ਸਕਦਾ ਤੇ ਕੋਈ ਲੁੱਟ ਲਵੇ, ਜਿੰਨੀ ਕੋਈ ਕਮਾਈ ਕਰਕੇ ਜਾਏਗਾ ਜਮਦੂਤ ਨਹੀਂ। ਜਿਵੇਂ ਆਪ ਇੱਥੇ ਦਰਬਾਰ ਵਿੱਚ ਆਉਂਦੇ, ਇੱਥੇ ਸਰਪਾਉ ਦਿੱਤੇ ਜਾਂਦੇ ਨੇ, ਸਿਹਰੇ ਪਾਏ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਬੰਦਗੀ ਕਰਨ ਵਾਲਾ ਤੁਰਦਾ ਤੇ ਪਰਮਾਤਮਾ ਉਹਨੂੰ ਸਰੋਪੇ ਦਿੰਦਾ ਹੈ। ਜਿਵੇਂ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਬਚਨ ਨੇ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ, ਮਿਤ ਪਹਿਜੈ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ, ਪੁੱਤ ਭਾਈ ਹਰ ਸਤਿਗੁਰੂ ਪਹਿਨਾਵੈ। ਉਹਨਾਂ ਨੂੰ ਸਤਿਗੁਰੂ ਆਪਣੀ ਅਸੀਸ ਬਖਸ਼ੀਸ਼ ਦਿੰਦੇ ਨੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਕਿਰਪਾ ਕਰਨ, ਆਪਣੇ ਦਰ ਘਰ ਆਪਣੀ ਚਰਨ ਸ਼ਰਨ ਬਖਸ਼ਣ। ਦਾਸ ਸਮੂਹ ਪ੍ਰਬੰਧ ਦਾ, ਪੰਜ ਪਿਆਰੇ ਸਾਹਿਬਾਨ ਸਨਮਾਨਯੋਗ ਬਾਬਾ ਕੁਲਵੰਤ ਸਿੰਘ ਜੀ, ਪੰਜ ਪਿਆਰੇ ਸਾਹਿਬ ਜੀ, ਹੈੱਡ ਗ੍ਰੰਥੀ ਸਾਹਿਬ ਜੀ ਗਿਆਨੀ ਪ੍ਰਤਾਪ ਸਿੰਘ ਜੀ, ਔਰ ਸਨਮਾਨਯੋਗ ਗਿਆਨੀ ਅਮਰਜੀਤ ਸਿੰਘ ਜੀ, ਜੋ ਆਪ ਵਿਦਵਾਨ ਨੇ ਰੋਜ਼ ਹਜ਼ੂਰ ਦੇ ਚਰਨਾਂ ਵਿੱਚ ਬੈਠ ਕੇ ਹਾਜ਼ਰੀ ਸ਼ਬਦ ਵਿਚਾਰ ਦੀ ਭਰਦੇ ਨੇ। ਦਾਸ ਸਭ ਦਾ ਤਹਿ ਦਿਲੋਂ ਧੰਨਵਾਦੀ ਹੈ। ਆਓ ਇਸ ਅੰਮ੍ਰਿਤ ਬਚਨ ਦੇ ਅੰਤਲੇ ਬਚਨ ਸਰਵਣ ਕਰੀਏ ਜੀ।
ਗਹਿ ਕੰਠ ਲਾਏ ਗੁਰ ਮਿਲਾਏ, ਗੋਬਿੰਦ ਜਪਤ ਅਘਾਇਣ, ਬਿਨਵੰਤ ਨਾਨਕ ਸਿਮਰ ਸੁਆਮੀ, ਸਗਲ ਆਸ ਪੁਜਾਇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।